பழத்து பழத்து
லேசவார் ராம் ராம் அந்தர் உருதார். இஸ் துக் தே விச் தின் ஹிஸ்ஸே ஹன் ஹலத் ஓர் பலத். இன்ன நூ சவார்னா ஹலத் கீ ஹை இஸ் ஜகத் தி ஹாலத். பலத் மன் புத்தி ஓர் இந்திரியா தோ பரே தி வஸ்து ਸਮਰਥਾ ਸਥਾਨ ਪਲਕ ਜਿਹੜਾ ਇਸ ਪਲਕ ਦੇ ਨਾਲ ਇਨ ਬੁੱਧੀ ਔਰ ਇੰਦਰੀਆਂ ਦੇ ਨਾਲ ਦ੍ਰਿਸ਼ਟੀ ਗੋਚਰ ਨਹੀਂ ਹੈ, ਅਸੀਂ ਜਾਣ ਨਹੀਂ ਸਕਦੇ। ਪਲਕ ਕਹਿੰਦੇ ਨੇ ਸਵਾਰ ਸਵਾਰਨਾ, ਕਾਰਜ ਨੂੰ ਸਵਾਰ ਲੈਣਾ ਯਾਨੀ ਕਿ ਫਲ ਨੂੰ ਪ੍ਰਾਪਤ ਕਰ ਲੈਣਾ। ਐਸੀ ਕਿਰਿਆ ਕਿਸੇ ਵਸਤੂ ਜਾਂ ਸੰਬੰਧ ਦੇ ਮੁਤਲਕ ਜਿਹੜੀ ਇਸ ਜੀਵਾਤਮਾ ਨੇ ਧਾਰਨ ਕੀਤੀ ਹੋਈ ਹੈ, ਜਦੋਂ ਉਸਦਾ ਅੰਤ ਹੁੰਦਾ ਹੈ, ਕਦੋਂ ਜਦੋਂ ਉਸਦੇ ਫਲ ਨੂੰ ਪ੍ਰਾਪਤ ਕਰਦੀ ਹੈ, ਇਸ ਨੂੰ ਸਵਾਰਨਾ ਇਸ ਜਗਤ ਦੇ ਵਿੱਚ ਕਿਹਾ ਜਾਂਦਾ ਹੈ। ਹਲਤ ਔਰ ਪਲਤ ਯਾਨੀ ਕਿ ਇਸ ਮੁਲਕ ਨੂੰ ਔਰ ਉਸ ਮੁਲਕ ਨੂੰ ਜਿਹੜਾ ਇਸ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਗੱਲ ਹੈ, ਵਸਤੂ ਹੈ, ਸਥਾਨ ਹੈ, ਸਮਰੱਥਾ ਹੈ, ਉਹਦਾ ਹੈ, ਉਸ ਨੂੰ ਪ੍ਰਾਪਤ ਕਰ ਲੈਣਾ, ਇਸ ਨੂੰ ਸਵਾਰਨਾ ਕਿਹਾ ਹੈ। ਇਸ ਜਗਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਵਾਰਿਆ ਜਾ ਸਕਦਾ ਹੈ, ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ ਸੱਚਖੰਡ ਤੋਂ। ਜਦੋਂ ਕੋਈ ਵੀ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਇਸ ਮੁਲਕ ਦੇ ਵਿੱਚ ਮ੍ਰਿਤ ਲੋਕ ਦੇ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ, ਇਸ ਪਿੰਜਰੇ ਨੂੰ ਲੈ ਕਰਕੇ ਜਿਸ ਨੂੰ ਇਨਸਾਨ ਦਾ ਚੋਲਾ ਇਨਸਾਨ ਦਾ ਜਾਮਾ ਕਿਹਾ ਜਾਂਦਾ ਹੈ, ਇਸ ਚੋਲੇ ਦੇ ਵਿੱਚ ਆ ਕਰਕੇ ਜਦੋਂ ਉਹ ਉਸ ਵਸਤੂ ਨੂੰ ਉਸ ਪਰਮ ਪਦ ਨੂੰ ਉਸ ਅਵਸਥਾ ਨੂੰ ਪ੍ਰਾਪਤ ਕਰ ਲੈਂਦੀ ਹੈ, ਫਿਰ ਅਸੀਂ ਕਹਿ ਸਕਦੇ ਹਾਂ ਕਿ ਇਸ ਪਿੰਜਰੇ ਦੇ ਵਿੱਚ ਆ ਕਰਕੇ ਜੀਵਾਤਮਾ ਨੇ ਇਸ ਮੁਲਕ ਨੂੰ ਸਵਾਰ ਲਿਆ ਯਾਨੀ ਕਿ ਸਾਧਨ ਬਣਾ ਲਿਆ, ਉਧਾਰ ਕਰ ਲਿਆ ਇਸ ਮਨੁੱਖੇ ਜਨਮ ਦਾ, ਇਸ ਚੋਲੇ ਦਾ, ਇਸ ਪਿੰਜਰੇ ਦਾ, ਆਪਣੇ ਆਪ ਦਾ। ਕਦੋਂ? ਜਦੋਂ ਉਸ ਪਰਮ ਪਦ ਨੂੰ ਪ੍ਰਾਪਤ ਕਰ ਲਵੇ। ਅਗਰ ਉਸ ਨੂੰ ਪ੍ਰਾਪਤ ਨਹੀਂ ਕਰ ਸਕਿਆ ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਉਸਨੇ ਆਪਣਾ ਇਹ ਲੋਕ ਸਵਾਰਿਆ ਨਹੀਂ, ਵਿਗਾੜ ਲਿਆ। ਇਸ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਸਵਾਰ ਸਕਦੇ ਹਾਂ, ਵਿਚਾਰ ਕਰਨਾ ਚਾਹੀਦਾ। ਜਦੋਂ ਇਸ ਚੋਲੇ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਇਸ ਮੁਲਕ ਦੀਆਂ ਵਸਤੂਆਂ ਔਰ ਸੰਬੰਧਾਂ ਨੂੰ ਇਕੱਤ੍ਰਿਤ ਕਰਨ ਲੱਗ ਜਾਂਦੀ ਹੈ, ਇਸ ਸਾਰੀਆਂ ਚੀਜ਼ਾਂ ਨੂੰ ਗੁਰਬਾਣੀ ਦੇ ਵਿੱਚ ਸੰਤਾਂ ਨੇ ਕੂੜ ਕਹਿ ਕਰਕੇ ਪੁਕਾਰਿਆ ਹੈ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਣ ਹਾਰ। ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਜੋ ਕੁਛ ਵੀ ਤੂੰ ਇਕੱਤ੍ਰਿਤ ਕਰ ਰਿਹਾ ਹੈ ਇਹ ਕੂੜ ਹੈ। ਕੂੜ ਦਾ ਕੀ ਭਾਵ ਹੈ? ਝੂਠ। ਯਾਨੀ ਕਿ ਜੋ ਕੁਛ ਵੀ ਅਸੀਂ ਇਕੱਠਾ ਕਰ ਰਹੇ ਹਾਂ ਉਹ ਝੂਠ ਹੈ। ਝੂਠ ਕਿਉਂ ਹੈ? ਕਿਉਂਕਿ ਇਸਨੇ ਖਤਮ ਹੋ ਜਾਣਾ, ਇਹ ਆਪਣੇ ਆਧਾਰ ਤੋਂ ਵਿਚਰ ਰਿਹਾ, ਯਾਨੀ ਕਿ ਖਤਮ ਹੋ ਰਿਹਾ ਹੈ। ਹਰ ਪਲ ਹਰ ਘੜੀ ਇਹ ਕੱਟ ਰਿਹਾ, ਆਪਣੇ ਮੂਲ ਦੇ ਵਿੱਚ ਸਮਾ ਰਿਹਾ, ਇਸ ਕਰਕੇ ਅਸੀਂ ਇਹਨੂੰ ਝੂਠ ਕਹਿੰਦੇ ਹਾਂ। ਅਗਰ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਅਸੀਂ ਇਹ ਝੂਠ ਨੂੰ ਹੀ ਇਕੱਤ੍ਰਿਤ ਕੀਤਾ ਤੇ ਅਸੀਂ ਫਿਰ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਇਸ ਮੁਲਕ ਨੂੰ ਸੰਵਾਰ ਲਿਆ? ਉਸ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਸੇ ਤਰੀਕੇ ਦੇ ਨਾਲ ਇਹਨਾਂ ਅੱਖਾਂ ਤੋਂ ਪਰੇ ਦੀ ਗੱਲ ਹੈ, ਬੁੱਧੀ ਦੀ ਇੰਦਰੀਆਂ ਦੀ ਸੀਮਾ ਤੋਂ ਪਰੇ, ਜਿਸ ਨੂੰ ਅਸੀਂ ਰੂਹਾਨੀ ਮੰਡਲ ਕਹਿੰਦੇ ਹਾਂ, ਸੱਚਖੰਡ ਕਿਹਾ ਜਾਂਦਾ ਹੈ, ਪਾਰ ਬ੍ਰਹਮ ਕਿਹਾ ਜਾਂਦਾ ਹੈ, ਬ੍ਰਹਮ ਕਿਹਾ ਜਾਂਦਾ ਹੈ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸਵਾਰਿਆ ਜਾ ਸਕਦਾ ਹੈ? ਜਦੋਂ ਇਸ ਨੂੰ ਕੋਈ ਐਸੀ ਚੀਜ਼ ਪ੍ਰਾਪਤ ਹੋ ਜਾਏ ਜਿਸ ਨੂੰ ਆਧਾਰ ਬਣਾ ਕਰਕੇ ਇਹ ਉਸ ਮੁਲਕ ਤੱਕ ਪਹੁੰਚ ਜਾਏ, ਫਿਰ ਅਸੀਂ ਕਹਿ ਸਕਦੇ ਹਾਂ ਕਿ ਇਸਨੇ ਪਲਤ ਨੂੰ ਵੀ ਸਵਾਰ ਲਿਆ, ਯਾਨੀ ਕਿ ਆਪਣੇ ਇਸ ਲੋਕ ਨੂੰ ਮਨੁੱਖੇ ਜਨਮ ਨੂੰ ਵੀ ਸਵਾਰ ਲਿਆ ਔਰ ਇਹ ਸਾਰੇ ਰਸਤੇ ਨੂੰ ਤੈਅ ਕਰਕੇ ਆਪਣੇ ਮੂਲ ਦੇ ਵੀ ਸਮਾ ਗਏ। ਯਾਨੀ ਕਿ ਬੂੰਦ ਜਦੋਂ ਸਮੁੰਦਰ ਦੇ ਵਿੱਚ ਸਮਾ ਜਾਏ ਫਿਰ ਉਸੀ ਦਾ ਰੂਪ ਹੋ ਜਾਂਦੀ ਹੈ, ਫਿਰ ਅਸੀਂ ਕਹਿ ਸਕਦੇ ਹਾਂ ਵੀ ਸਮੁੰਦਰ ਔਰ ਬੂੰਦ ਦੇ ਵਿੱਚ ਕੋਈ ਫਰਕ ਨਹੀਂ। ਯਾਨੀ ਕਿ ਸਵਰ ਗਈ, ਬਾਰਿਸ਼ ਹੋਈ, ਬਾਰਿਸ਼ ਤੇ ਬੂੰਦ ਆਈ, ਨਦੀਆਂ ਦੇ ਵਿੱਚ ਮਿਲੀ, ਤਲਾਬਾਂ ਦੇ ਵਿੱਚ ਮਿਲੀ, ਉਸੇ ਤਰੀਕੇ ਨਾਲ ਰਸਤਾ ਤੈਅ ਕਰਦੀ ਹੋਈ, ਜਦ ਤੱਕ ਉਹ ਸਮੁੰਦਰ ਦੇ ਵਿੱਚ ਨਹੀਂ ਮਿਲੇ ਤਦ ਤੱਕ ਅਸੀਂ ਕਹਿ ਨਹੀਂ ਸਕਦੇ ਕਿ ਇਸ ਬਾਰਿਸ਼ ਦੀ ਬੂੰਦ ਦਾ ਉਧਾਰ ਹੋ ਗਿਆ। ਅਗਰ ਉਹ ਕਿੱਚੜ ਦੇ ਵਿੱਚ ਪੈ ਗਈ, ਕਿੱਚੜ ਦਾ ਹੀ ਰੂਪ ਹੋ ਗਈ, ਤਾਂ ਫਿਰ ਕਿਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਸਨੇ ਆਪਣੇ ਆਪ ਨੂੰ ਸਵਾਰ ਲਿਆ? ਯਾਨੀ ਕਿ ਸਵਾਰਨ ਦਾ ਜਿਹੜਾ ਮਜਬੂਰ ਹੈ ਇਹ ਕਮਾਈ ਕਰਨ ਦਾ ਮਜਬੂਰ ਹੈ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਸਾਰਾ ਕੂੜਾ ਇਕੱਤ੍ਰਿਤ ਕਰਕੇ तू कदे भी उस तरीके दे नाल उसनु नहीं प्राप्त कर सकता जड़ी भी किरिया तू धारण की है यह सारी कूड़ के मुतलक है। गुरु साहब उदाहरण देंगे ने मछली का, मछली कितने है पानी दे विच और पानी कितने है मछली दे विच, दोनों ही एक दूसरे दे विच समाए हुए ने। उस सब दे बावजूद जो मछली में पानी दे विचों कढ़ो तो की होंदा तड़फदी है, तड़फ तड़फ के मर जाती है। क्यों? कारण की सी? जल सी हेत बढ़ायो, यानी कि उसने प्यार वधा लिता पानी दे नाल, उसकी मौत का कारण हो गया। उसे तरीके दे नाल मनुखे जन्म दे विच आकर के वह परमात्मा है कित्थे? वह परमात्मा अंतर दे विच मौजूद है, जड़ चेतन हर एक नूं आधार दे रहा है, सब जगह मौजूद है। उस सब दे बावजूद यह मच्छी जड़ी है तड़फ रही है, यह जीवात्मा तड़फ रही है भुखी और प्यासी, यानी कि इसनूं प्यास कदों बुझेगी? जदों इसनूं जल मिल जाएगा, यानी कि परमात्मा रूपी अमृत जल इसनूं मिलेगा, तां ही जाकर के यह जो है बच सकती है। नहीं तो इहदे मरण का कारण की है? जल सी होत बढ़ायो, यानी कि इस मुल्क दे विच रह करके जिस वस्तु और संबंध दे नाल इसने प्यार पैदा कर लिया, मोह पैदा कर लिया, आसक्ति हो गई इस विछड़ जाण वाली चीजा दे मुतलक, संबंधा दे मुतलक, जो कुछ भी असी देख रहे हैं प्राप्त कर रहे हैं सब ने विछड़ जाना है। संयोग वियोग दो कार चलावे, दोनों ही संयोग और वियोग का आधार की है। अगर आज संयोग दे नाल कोई चीज सानू मिली है तो उसका वियोग निश्चित है, और वियोग दे बाद दोबारा तो संयोग होगा यह निश्चित नहीं है। और असी जड़ी निश्चित चीज है उसनू पकड़ के बैठे हैं, और जड़ी निश्चित चीज नहीं है अनिश्चित है उसनू असी भूल करके बैठे हैं। तो इसी करके असी जो है फेल हो जाते हैं अपने मजबून दे विच कि ये मछली ने प्यार वधा करके अपनी मौत नू एकत्रित कर लिया, मौत का समान इकट्ठा कर लिया। उस तरीके दे नाल यह जीवात्मा ने मनुखे जन्म दे विच आकर के यह प्यार वधा लिया इन्ह जड़ वस्तुओं दे नाल और संबंधा दे नाल, अपनी मौत का समान इकट्ठा कर लिया। और दस टूटियां खुली आई ने, पानी का प्रेशर एक है, और किस तरीके दे नाल एक टूटी चो प्रेशर मिल सकता? अगर नौ टूटियां बंद कर दितिया जाए तो प्रेशर इतना हो जाएगा कि अभी फर्स्ट फ्लोर से भी पानी नू प्राप्त कर सकते हैं। फर्स्ट फ्लोर से पानी ताई चढ़ेगा जे नौ टूटियां बंद होणगियां। इस संसार दे विच जिन्ना भी प्यार असी तकसीम कीता है वंडिया होया, जब तक यह वंडियां बंद नहीं करांगे, यह आसक्ति नू खत्म नहीं करांगे, यह राग नू नहीं त्यागांगे, तब तक परमात्मा के प्रति वो आसक्ति पैदा नहीं हो सकती। यानी कि बैरागी होना पड़ेगा इस संसार के प्रति। क्यों? क्योंकि ये झूठ है, कूड़ है, खत्म हो जाने वाला है। सच कौन है? वो परमात्मा है। इस करके गुरु साहब कह रहे हैं कि उसके प्रति रागमयी होना है, और ये राग ताई हो सकता है जदों असी बैरागी होइए। बैरागी होए बिना रागी नहीं हो सकते, दोनों गल्लां एक हो जाण, ये कभी आज तक संभव नहीं होया। विख और अमृत ये दोनों कभी इकट्ठे नहीं हो सकते, पर सारी उम्र असी मूड मत इन्हों घोलते रहते हैं, मिलाने की कोशिश करते हैं। यह संबंध और वस्तुआं साडियां बनदियां नहीं, फिर भी असी इन्हों अपना कह करके इन्हों धारण करने की पूरी कोशिश करते हैं, और जो अंत समय आंदा एक छिण दे विच एक पल दे विच यह सारिया ही वस्तुआं और संबंध पराए हो जाते हैं। कारण की सी? यह बिख सी। बिख अमृत दे विच किस तरीके नाल मिल सकदा? यह आत्मा जड़ी है, यह परमात्मा का एक गुण है, एक सुरत है, ख्याल है। इसने उस गुण जिसनूं नाम किया गया उस दे विच जाकर के मिलना है, अमृत ने अमृत दे विच मिलना है। बिख अमृत दे विच किस तरीके दे नाल मिल सकदा है? तो यह जीवात्मा जड़ी है यह बिख नूं इकट्ठा करती है जदों मन की संगत दे विच आकर के, यही इसका नुकसान है। इसे करके यह परमात्मा नूं प्राप्त करन दे काबिल नहीं बन सकती। अज तक अनंत काल हो गया, असीं कितने ही जन्म ले ने, यह कोई पहली बारी मनुखे जन्म दे विच नहीं आए, कई बारी जम्मे, कई बारी मने, कई बारी चुरासियां कटियां ने। जदों भी सतगुरां ने प्रसन्न होकर के उस अकाल पुरख ने अपने आप अपने नाल मिलाना चाहिया तो सानू यह मनुखा चोला दिता कि तुसीं ऐसी किरिया नूं अपना लो कि मेरे नाल आ करके मिल सको। तो असीं किरिया कहड़ी अपनाई? यह झूठ के प्रति, यह संसार के प्रति, वस्तु और संबंधा के प्रति। इसी कारण असी इस मनुखे जन्म तो इस हालत और पलत दोनों नू ही गवा करके बैठ गए। क्यों? क्योंकि दोनों ही झूठियां सन, यह झूठ नू असी एकत्रित करते रहे, तो फिर किस तरीके दे नाल असी उस परमात्मा नू मिलन दे काबिल हो सकते हैं? राम नाम अंतर उतार, तो गुरु साहब कहते ने यह थां ही सवरेगा। उसका आधार की है? राम का नाम अंतर, अंतर दे विच की किस तरीके दे नाल उर तार, उर कहंदे ने हिरदे नूं तारना, यानी के प्राप्त कर लेना। और संता दा उर केड़ा हैगा? संता दा हिरदा है दसवां द्वार, ਹੁਣ ਇਹ ਰਾਮ ਦਾ ਨਾਮ ਕੀ ਹੈ? ਇਹੀ ਉਹ ਵਸਤੂ ਹੈ, ਇਹੀ ਉਹ ਆਧਾਰ ਹੈ, ਇਹੀ ਉਹ ਵਿਧੀ ਹੈ, ਇਹੀ ਉਹ ਰਸਤਾ ਹੈ ਜਿਸ ਨੂੰ ਪ੍ਰਾਪਤ ਕਰਕੇ ਜਿਸ ਨੂੰ ਧਾਰਨ ਕਰਨਾ ਹੈ ਔਰ ਇਸ ਮਨੁੱਖੇ ਜਨਮ ਨੂੰ ਸਾਰਥਕ ਕਰਨਾ, ਹਲਤ ਪਲਤ ਨੂੰ ਸਵਾਰ ਲੈਣਾ। ਯਾਨੀ ਕਿ ਸਵਾਰਨ ਦਾ ਆਧਾਰ ਇੱਕੋ ਰਾਮ ਨਾਮ ਹੈ। ਰਾਮ ਨਾਮ ਕੋਈ ਲਫ਼ਜ਼ ਨਹੀਂ ਹੈ, ਅਸੀਂ ਲਫ਼ਜ਼ਾਂ ਦੇ ਵਿੱਚ ਫਸ ਜਾਂਦੇ ਹਾਂ। ਦਸ਼ੋ ਪੁੱਤਰ ਰਾਮ ਨੂੰ ਰਾਮ ਕਹਿ ਕਰਕੇ ਅਸੀਂ ਪਰਮਾਤਮਾ ਦਾ ਹੀ ਨਾਮ ਸਮਝ ਕਰਕੇ ਤੇ ਉੱਥੇ ਤੱਕ ਹੀ ਰਹਿ ਜਾਂਦੇ ਹਾਂ। ਉਸੇ ਤਰੀਕੇ ਦੇ ਨਾਲ ਜਦੋਂ ਵੀ ਜਿਸ ਵੀ ਕਾਲ ਦੇ ਵਿੱਚ ਜਿਤਨੀਆਂ ਵੀ ਸ੍ਰਿਸ਼ਟੀਆਂ ਦੇ ਵਿੱਚ ਸਰਕਾਰਾਂ ਆਈਆਂ, ਉਹਨਾਂ ਨੇ ਕੋਈ ਨਾ ਕੋਈ ਲਫ਼ਜ਼ ਦਿੱਤਾ, ਕੋਈ ਨਾ ਕੋਈ ਚਿੰਨ੍ਹ ਦਿੱਤਾ, ਕੋਈ ਨਾ ਕੋਈ ਨਿਸ਼ਾਨ ਦਿੱਤਾ, ਕੋਈ ਨਾ ਕੋਈ ਵਿਧੀ ਦਿੱਤੀ। ਕਾਰਨ ਕੀ ਸੀ? ਸਿਰਫ ਖਿਆਲ ਨੂੰ ਪਲਟਣਾ ਸੀ, ਯਾਨੀ ਕਿ ਸੁਰਤ ਨੂੰ ਇਕੱਤਰਿਤ ਕਰਨਾ ਸੀ। ਸੁਰਤ ਫੈਲੀ ਹੋਈ ਸੀ ਇਸ ਸੰਸਾਰ ਦੇ ਵਿੱਚ ਝੂਠੀ ਵਸਤੂ ਔਰ ਸੰਬੰਧਾਂ ਦੇ ਵਿੱਚ, ਔਰ ਇਹਦੇ ਵਿੱਚ ਜਦ ਤੱਕ ਇਹ ਸੁਰਤ ਫਸੀ ਹੋਏਗੀ, ਖਿਆਲ ਫਸਿਆ ਹੋਏਗਾ, ਅਸੀਂ ਇਸ ਨਾਮ ਨੂੰ ਪ੍ਰਾਪਤ ਨਹੀਂ ਕਰ ਸਕਦੇ। ਤੋ ਇਹ ਕੋਈ ਲਫ਼ਜ਼ ਜੜ ਪ੍ਰਕਿਰਤੀ ਨਾਲ ਸੰਬੰਧ ਰੱਖਣ ਵਾਲੀ ਚੀਜ਼ ਨਹੀਂ ਹੈ। ਨਾਮ ਕੇ ਤਾਰੇ ਖੰਡ ਪ੍ਰਬੰਧ, ਨਾਮ ਕੇ ਤਾਰੇ ਸਗਲ ਜੀ ਜੰਤ, ਨਾਮ ਕੇ ਤਾਰੇ ਤੁਰਿਆ ਸਭ ਭਵਨ। ਇਹ ਅਨੰਤ ਬ੍ਰਹਮੰਡ ਜਿਹੜੇ ਬਣੇ ਨੇ, ਇਹ ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲਾ, ਇਹ ਦੂਸਰਾ ਗੁਣ ਜਿਹੜਾ ਸੁਰਤ ਆਤਮਾ ਹੈ ਇਸ ਨੂੰ ਵੀ ਆਧਾਰ ਦੇਣ ਵਾਲਾ ਇਹ ਨਾਮ ਹੈ। ਇਹ ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ ਦੀ ਵਸਤੂ ਹੈ, ਇਹਨਾਂ ਦੇ ਨਾਲ ਅਸੀਂ ਇਸ ਨੂੰ ਜਾਣ ਸਕਦੇ ਹੀ ਨਹੀਂ। ਯਾਨੀ ਕਿ ਅੰਮ੍ਰਿਤ ਅੰਮ੍ਰਿਤ ਨੂੰ ਜਾਣ ਸਕਦਾ ਹੈ, ਉਹਦੇ ਵਿੱਚ ਮਿਲ ਸਕਦਾ ਹੈ। ਜੋ ਪਰਮਾਤਮਾ ਦਾ ਇਹ ਗੁਣ ਜਿਸ ਨੂੰ ਨਾਮ ਕਿਹਾ ਗਿਆ ਹੈ, ਇਹ ਇੱਕ ਐਸਾ ਹੈ ਜਿਹਦੇ ਵਿੱਚ ਉਹ ਇੱਕ ਆਵਾਜ਼ ਆਉਂਦੀ ਹੈ, ਜਿਸ ਨੂੰ ਗੁਰੂ ਸਾਹਿਬਾਂ ਨੇ ਸੱਚਖੰਡ ਤੋਂ ਹੱਕ ਦੀ ਆਵਾਜ਼ ਕਿਹਾ ਹੈ। ਹੱਕ ਕੀ ਹੈ? ਹੱਕ ਸੱਚ ਹੈ। ਸੱਚ ਕਿਉਂ ਕਿਹਾ? ਕਿਉਂਕਿ ਪਰਮਾਤਮਾ ਸੱਚ ਹੈ, ਸੱਚ ਦਾ ਭਾਵ ਹੈ ਰਹਿਣ ਵਾਲਾ, ਸਹਿਜ ਦੀ ਅਵਸਥਾ, ਜਿਸ ਨੇ ਟਿਕਣਾ ਹੈ, ਜਿਸ ਨੇ ਖਤਮ ਨਹੀਂ ਹੋਣਾ, ਜਿਸ ਕਰਕੇ ਉਹ ਆਪਣੇ ਆਪ ਕਰਕੇ ਹੈ, ਕਿਸੇ ਦੇ ਉੱਪਰ ਉਹ ਆਧਾਰਿਤ ਨਹੀਂ ਹੈ, ਇਸ ਕਰਕੇ ਉਸ ਨੂੰ ਸੱਚ ਕਿਹਾ। ਅਲੱਗ ਅਲੱਗ ਭਾਸ਼ਾ ਨੇ, ਅਲੱਗ ਅਲੱਗ ਲਫ਼ਜ਼ ਨੇ, ਕੁਛ ਵੀ ਕਹਿ ਕੇ ਪੁਕਾਰ ਲਓ, ਉਹਦੇ ਨਾਲ ਕੋਈ ਲਫ਼ਜ਼ਾਂ ਦੇ ਵਿੱਚ ਅਸੀਂ ਨਹੀਂ ਫਸ ਜਾਣਾ। ਇਸ ਕਰਕੇ ਗੁਰੂ ਸਾਹਿਬਾਂ ਨੇ ਉਸ ਨੂੰ ਹੱਕ ਦੀ ਆਵਾਜ਼ ਕਿਹਾ। ਹੱਕ ਵੀ ਇੱਕ ਲਫ਼ਜ਼ ਹੈ, ਅਸੀਂ ਹੱਕ ਦੇ ਵਿੱਚ ਲਫ਼ਜ਼ ਦੇ ਵਿੱਚ ਤਾਂ ਨਹੀਂ ਫਸਣਾ, ਅਸੀਂ ਤਾਂ ਉਸ ਵਸਤੂ ਨੂੰ ਜਾਣਨਾ ਹੈ। ਇੱਕ ਮੀਡੀਆ ਹੈ, ਸਾਧਨ ਹੈ, ਇਹ ਭਾਸ਼ਾ ਦੇ ਲਫ਼ਜ਼ਾਂ ਦੇ ਜ਼ਰੀਏ ਉਸ ਨਾਮ ਨੂੰ ਦਰਸਾਇਆ ਜਾ ਰਿਹਾ ਹੈ। ਇਹ ਬੜੇ ਧਿਆਨ ਨਾਲ ਇਸ ਚੀਜ਼ ਨੂੰ ਗ੍ਰਹਿਣ ਕਰੋ ਵੀ ਅਸੀਂ ਕਿਸ ਤਰੀਕੇ ਦੇ ਨਾਲ ਉੱਥੇ ਤੱਕ ਪਹੁੰਚਣਾ ਹੈ। ਅਸੀਂ ਲਫ਼ਜ਼ਾਂ ਨੂੰ ਵੀ ਨਾਮ ਸਮਝ ਕਰਕੇ ਉਸੀ ਨੂੰ ਚੱਕਰ ਕੱਢ ਰਿਹਾ, ਅਸੀਂ ਘਮੇਰੀ ਦੇ ਵਿੱਚ ਫਸ ਗਏ। ਯਾਨੀ ਕਿ ਇੱਕ ਚੱਕਰ ਚੋਂ ਨਿਕਲੇ ਤੇ ਦੂਸਰੇ ਦੇ ਵਿੱਚ ਫਸ ਗਏ, ਫਾਇਦਾ ਕੀ ਹੈ? ਰੇ ਤੇ ਚੱਕਰ ਦੇ ਵਿੱਚ ਹੀ। ਯਾਨੀ ਕਿ ਲਫ਼ਜ਼ ਜੋ ਹੈ ਉਹ ਨਾਮ ਦੇ ਨਾਲ ਕੋਈ ਸੰਬੰਧ ਨਹੀਂ, ਇਹ ਇੱਕ ਸਾਧਨ ਸਿਰਫ ਦਰਸਾਉਣ ਦਾ। ਯਾਨੀ ਕਿ ਰੋਟੀ ਵਸਤੂ ਕੁਝ ਹੋਰ ਹੈ, ਉਸ ਨੂੰ ਰੋਟੀ ਕਹਿ ਲਓ, ਅੰਗਰੇਜ਼ੀ ਦੇ ਵਿੱਚ ਕੁਝ ਕਹਿ ਲਓ, ਫਾਰਸੀ ਚ ਕੁਝ ਕਹਿ ਲਓ, ਅਲੱਗ ਅਲੱਗ ਲਫ਼ਜ਼ਾਂ ਦੀ ਕੁਝ ਵੀ ਕਹਿ ਲਓ, ਪਰ ਰੋਟੀ ਕੋਈ ਹੋਰ ਚੀਜ਼ ਆ, ਉਸਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਭ ਤੋਂ ਪਹਿਲੇ ਸਾਨੂੰ ਆਪਣਾ ਜੋ ਹੈ ਖੇਤ ਜੋ ਹੈ ਸਵਾਰਨਾ ਪਏਗਾ, ਉਹਦੇ ਵਿੱਚੋਂ ਕੰਕਰ ਪੱਥਰ ਕੱਢਣੇ ਪੈਣਗੇ, ਫਿਰ ਬੀਜ ਲਿਆ ਕੇ ਬੋਣਾ ਪਏਗਾ, ਉਸ ਤੋਂ ਬਾਅਦ ਉਹਦੀ ਪਰਵਰਿਸ਼ ਕਰਨੀ ਪਏਗੀ, ਜਦੋਂ ਪੌਦਾ ਨਿਕਲੇਗਾ ਉਹਦੇ ਵਿੱਚੋਂ ਫਸਲ ਪੱਕੇਗੀ, ਕੱਢ ਕੇ ਲਿਆਵਾਂਗੇ, ਸੁਕਾਵਾਂਗੇ, ਉਸ ਨੂੰ ਪੀਸਾਂਗੇ, ਆਟਾ ਬਣਾਵਾਂਗੇ, ਫਿਰ ਤਵੇ ਤੇ ਲਗਾ ਕੇ ਗਰਮ ਕਰਕੇ, ਤਦ ਜਾ ਕਰਕੇ ਕਿੱਥੇ ਰੋਟੀ ਪੱਕੇਗੀ। ਤੇ ਜਿਸ ਨੂੰ ਅਸੀਂ ਰੋਟੀ ਰੋਟੀ ਕਹਿ ਰਹੇ ਹਾਂ, ਉਹ ਰੋਟੀ ਇੱਕ ਵਿਧੀ ਹੈ, ਇੱਕ ਕਿਰਿਆ ਹੈ, ਕਮਾਈ ਦਾ ਵਿਸ਼ੇ ਹੈ, ਔਰ ਜਦ ਤੱਕ ਇਹ ਵਿਸ਼ੇ ਕਮਾਈ ਦਾ ਨਹੀਂ ਕੀਤਾ ਜਾਏਗਾ, ਰੋਟੀ ਰੋਟੀ ਕਹਿਣ ਦੇ ਨਾਲ ਤੇ ਕਿਸੇ ਦੀ ਤ੍ਰਿਪਤੀ ਨਹੀਂ ਹੋ ਸਕਦੀ, ਕਿਸੇ ਦਾ ਪੇਟ ਨਹੀਂ ਭਰ ਸਕਦਾ। ਉਸੇ ਤਰੀਕੇ ਦੇ ਨਾਲ ਇਹ ਨਾਮ ਹੈ, ਨਾਮ ਨਾਮ ਕਹਿ ਕੇ, ਗੁਰੂ ਗੁਰੂ ਕਹਿ ਕੇ, ਸਤਨਾਮ ਸਤਨਾਮ ਕਰਕੇ ਕਦੇ ਵੀ ਇਹ ਵਸਤੂਆਂ ਪ੍ਰਾਪਤ ਨਹੀਂ ਹੋ ਸਕਦੀਆਂ। ਗੁਰੂ ਕੋਈ ਆਕਾਰ ਨਹੀਂ ਹੈ, ਕੋਈ ਲਫ਼ਜ਼ ਨਹੀਂ ਹੈ, ਉਹ ਵੀ ਸ਼ਬਦ ਹੈ, ਨਾਮ ਹੈ। ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਇਹ ਨਾਮ ਲਫ਼ਜ਼ ਕਿਹਾ ਗਿਆ ਹੈ, ਉਸ ਨਾਮ ਨੂੰ ਜਿਸ ਦੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ, ਜਿਸ ਨੂੰ ਗੁਰੂ ਸਾਹਿਬਾਂ ਨੇ ਹੱਕ ਦੀ ਆਵਾਜ਼ ਕਿਹਾ, ਇਸ ਆਵਾਜ਼ ਦੇ ਵਿੱਚੋਂ ਇੱਕ ਪ੍ਰਕਾਸ਼ ਦੀ ਪੈਦਾ ਹੈ। ਉਹ ਪ੍ਰਕਾਸ਼ ਬੜਾ ਲੁਭਾਵਨਾ ਔਰ ਅਟਰੈਕਟ ਕਰਨ ਵਾਲਾ, ਉਹਦੇ ਵਿੱਚ ਇੱਕ ਤਾਕਤ ਹੈ ਅਟਰੈਕਟ ਕਰਨ ਦੀ। ਜਿਸ ਤਰੀਕੇ ਦੇ ਨਾਲ ਮੈਗਨੇਟ ਲੋਹੇ ਨੂੰ ਖਿੱਚਦਾ ਹੈ ਨਾ, ਉਸੇ ਤਰੀਕੇ ਦੇ ਨਾਲ ਇਸ ਨਾਮ ਦਾ ਇੱਕ ਗੁਣ ਹੈ, ਇਸ ਗੁਣ ਕਰਕੇ ਹੀ ਇਸ ਦੀ ਮਹਾਨਤਾ, ਇਸ ਗੁਣ ਕਰਕੇ ਹੀ ਇਹ ਸਾਰੇ ਜੜ ਚੇਤਨ ਲੋਕ ਜਿਹੜੇ ਨੇ ਆਪਣੇ ਆਪ ਵਿੱਚ ਖੜੇ ਨੇ। ਇਹ ਪ੍ਰਿਥਵੀ ਆਪਣੇ ਧੁਰੇ ਦੇ ਚੱਕਰ ਲਗਾ ਰਹੀ ਹੈ, ਉਸ ਦੇ ਬਾਅਦ ਵੀ ਸੂਰਜ ਦਾ ਚੱਕਰ ਲਗਾ ਰਹੀ ਹੈ। ਕਿਸ ਕਾਰਨ? ਇਸ ਸ਼ਬਦ ਦੀ ਅਟਰੈਕਸ਼ਨ ਦੀ ਸ਼ਕਤੀ ਦੇ ਕਾਰਨ। ਇਹੀ ਸ਼ਕਤੀ ਹੈ ਜਿਹੜੀ ਸਭ ਨੂੰ ਆਧਾਰ ਦੇ ਰਹੀ ਹੈ, ਔਰ ਸਭ ਵਸਤੂਆਂ ਔਰ ਸੰਬੰਧ ਆਪਣੀ ਜਗ੍ਹਾ ਕਾਇਮ ਆਪਣਾ ਆਪਣਾ ਕੰਮ ਕਰ ਰਹੇ ਨੇ। ਔਰ ਜਦੋਂ ਇਹ ਸ਼ਕਤੀ ਸਿਮਟਣ ਲੱਗ ਜਾਂਦੀ ਹੈ, ਉਸੀ ਨੂੰ ਅਸੀਂ ਪਰਲੇ ਕਹਿ ਦਿੰਦੇ ਹਾਂ, ਔਰ ਨਿਸ਼ਚਿਤ ਸੀਮਾ ਤੋਂ ਅਲੱਗ ਜਾ ਕਰਕੇ ਸਿਮਟਦੀ ਹੈ, ਉਸਨੂੰ ਮਹਾਪਰਲੇ ਕਹਿ ਦਿੱਤਾ ਜਾਂਦਾ। ਯਾਨੀ ਕਿ ਆਧਾਰ ਦੇਣ ਵਾਲੀ ਜਿਹੜੀ ਵਸਤੂ ਹੈ, ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ, ਇਹ ਕਿਸੇ ਲਫ਼ਜ਼ ਦੇ ਵਿੱਚ ਕੈਦ ਹੋ ਜਾਏ, ਕਿਸੇ ਮਤ ਜਾਂ ਧਰਮ ਦੇ ਵਿੱਚ ਕੈਦ ਹੋ ਜਾਏ, ਜਾਂ ਕਿਸੇ ਵਿਸ਼ੇਸ਼ ਕਿਰਿਆ ਨੂੰ ਅਪਣਾਉਣ ਦੇ ਨਾਲ ਅਸੀਂ ਇਸ ਨੂੰ ਪ੍ਰਾਪਤ ਕਰ ਲਵਾਂਗੇ, ਤੇ ਇਹ ਨਹੀਂ ਹੈ। ਇਹ ਤਾਂ ਪਹਿਲੇ ਤੋਂ ਹੀ ਵਿਦਵਾਨ ਹੈ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਪਰਮਾਤਮਾ ਆਪਣੇ ਆਪ ਤੋਂ ਸਿਪੰਗ ਹੈ, यानी अपने आप तो उसकी उत्पत्ति है वह पहले मौजूद सी कारण रूप दे विच बाकी चीजा बाद दे विच आईया ने यानी कि वह बाद विच नहीं है सब खत्म हो जाएगी उस तो बाद भी उसने रहना हुण भी वह काम कर रहा उस तो पहले भी करेगा असि यह सोचते कि परमात्मा शायद अंदर आ करके प्रकाश के रूप प्रगट होगा यह साडा वहम है यह मन की एक चाल है यह प्रकाश तो पहले तो अगर प्रकाश नहीं होगा तो सृष्टि जही विले दे विच चली जाएगी खत्म हो जाएगी विनाश हो जाएगा यानी कि कुछ भी नहीं रहेगा सिर्फ तुम्हारी तुम्हारा रह जाएगा इस करके यह विचार करने वाली गल है कि नाम कोई ऐसी वस्तु या चीज नहीं है जिसनों असी कैद कर सकी या किसी विशेष विधि के नाल प्राप्त कर सकी है तो फिर जरा सानू यह जप दिता जाता इसका की भाव है निशान दिता जाता है किस करके यह सिर्फ इसी करके दिता जाता है कि यह अमृत नू असी इकट्ठा कर सकी है दूसरा अमृत जरा सी यह सुरत है ख्याल है आत्मा है और यह आत्मा का दूसरे गुण के यानी कि उस परमात्मा रूपी नाम जिसन प्रकाश और आवाज का गुण किया गया है उस दे विच समा जाना और कोई भी चीज इन्हों दोनों गुणों के भी समा नहीं सकती और इन्होंने उपर काल का कोई भी प्रभाव नहीं है यानी कि काल का प्रभाव होने करके चीज घटती बढ़ती है और खत्म हो जाती है यह निश्चित नियम है यह काल वर प्राप्त है शक्ति है उसके अंदर पर इन दोनों गुणों के उपर काल की शक्ति का कोई प्रभाव नहीं है इसी करके इसन सच किया गया इसी करके बाणी के उपदेश करते हैं कि राम नाम अंतर उतार और जब तक धारण का भाव है कि प्राप्त कर लेना जब तक जीवात्मा मनुखे जन्म के आकर के अंतर क्यों लफज इस्तेमाल किया गया कि असि इस नाम बाहर तलाश कर रहे हैं बाहर ही धोड़ी भजी फिरते हैं जड़ मूर्तियां दे विच पोथियां दे विच सत्संगां दे विच या होर ऐसी जगह ते इसकी तलाश कर रहे हैं जिस जगह यह नहीं मिल सकता सिर्फ रस्ता सानू मिल सकता इस नाम के जरिए पर यह नाम जड़ा है जड़ चेतन सब नू आधार देण वाला 84 लाख जामिया दे विच सिर्फ इंसानी जामे दे विच अंतर दे विच मिलता बाहर नहीं मिलता असि बाहर के नाम के फसे रह गए उसनू नाम क्यों कह दिता गया क्योंकि पूरन सतगुरु जदों भी अपने हिरदे दियां उन्हां दियां तरंगां उठदियां ने उन्हां दे मुखारबिंद चों निकल करके साडे कन्नां दे नाल लफज बन करके टकरांदियां ने इन्हां लफजां नू नाम कह दिता जांदा है क्यों क्योंकि पूरन सतगुरां दे मुखारबिंद चों उत्पन्न होईयां ने कारण की सी क्योंकि उस घट दे विचों उह सचखंड दी ताकत जिहड़ी है उह किरणां जिहड़ियां ने प्रसारित कीतियां जा रहीआं यानी कि सचखंड दी जिहड़ी ताकत आएगी इस लोक दे विच यह नियम है इस लोग का कि मनुखे जन्म के असी प्राप्त कर सकते हैं हम मनुखे जन्म के अगर बाकिया अगर यह ताकत देनी है तो एक घट ऐसा चाहिए एक पवित्र हिरदा चाहिए जिस दे अंदर यह प्रगट हो जाए यानी कि वह नाम वह शब्द वह किरणा वह अकथ कथा जड़ी उस घट के अंदर प्रगट होती है और उन्होंने मुखार भी जो निकल करके जब सानू लफज सुनाई देंगे ने तो इसनों इसी करके नाम कह दिता गया उसका ओहदा है उसका उन्हां लफ्जां नूं मान दिता गया क्योंकि वह सचखंड की ताकत दे नाल प्रेरित होकर के सानू सुनाई दिते ने तो इसी करके उसनूं नाम गया फिर उन्हें इतने वड्डे नाम का जप किस तरीके नाल है जब असी उसके उत्ते दिते निर्देश अनुसार अमल करांगे यह उस नाम का जप और जब तक असी यह जप नूं नहीं कर लवांगे ना तो जिसनों असी नाम समझ के बैठे हैं और जिसनों असी जप रहे हैं यह सारी प्रक्रिया का एक छोटा जा अंग मात्र है और छोटे जे अंग का सहारा ला करके असी इस रूहानियत के पूरे मजमून नू हासिल नहीं कर सकते यानी कि अगर असी फल प्राप्त करना चाहते हैं इस धरती तो बीज बोण के बाद सानू दी पूरी परवरिश करनी चाहिए कहती है और धुप तो सर्दी तो बर्दाश्त तो हर चीज तो नेरी चखड़ तो बचाना भी पैंदा है और उसके नाल उसनू सींचना भी पैंदा है उसकी सिंचाई भी करनी पैंदी है ता ही जा करके वह बीज जड़ा फलदा उसे तरीके दे नाल ए लफज जड़े ने यह एक किरिया मात्र है ख्याल नू समेटन वास्ते एक चाल चली हुई है यह काल और दयाल का मजमून है दोनों की आपस दे विच लड़ाई है काल जो है रूह नू जान नहीं देना चाहता दयाल जो है अपने मूह नू लैण वास्ते आंदा है तो दोनों दे विच जदों लड़ाई छिड़दी है उस वक्त इस जीवात्मा दे हाथ विच तलवार पकड़ाई जाती है उसी तलवार नू असी लफज कह दईए नाम कह दईए कोई निशान कह दईए चिन्ह कह दईए मेर की दृष्टि कह दी या कुछ भी कह दी उस दे नाल कोई फर्क नहीं पैंदा पर यह भाव जान लो कि यह लड़ाई जीवात्मा नू खुद लड़नी पैंदी है जब तक वह लड़ाई नहीं ना लड़ेगा प्यार नहीं लड़ाई वास्ते तब तक उसनू कुछ भी हासिल नहीं होगा असी लफ्जा नू नाम समझ गए उसी नाल चिपक करके बैठ गए और असी लड़ाई लड़ी गई वह लड़ाई जड़ी है काल की यानी कि काल का हिस्सा कौन है मन इस मन के नाल लड़े बगैर ਇਹ ਰਾਮ ਦਾ ਨਾਮ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ ਔਰ ਜਦ ਤੱਕ ਇਹ ਪ੍ਰਾਪਤ ਨਹੀਂ ਹੋਏਗਾ ਤਦ ਤੱਕ ਹਲਤ ਔਰ ਪਲਤ ਦੋਨੋ ਸਵਾਰੇ ਜਾ ਸਕਦੇ ਹੀ ਨਹੀਂ। ਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਰਾਮ ਦਾ ਨਾਮ ਜਿਹੜਾ ਹੈ ਉਹ ਕੋਈ ਜੜ ਵਸਤੂ ਦੇ ਨਾਲ ਸੰਬੰਧ ਰੱਖਣ ਵਾਲੀ ਚੀਜ਼ ਨਹੀਂ ਹੈ, ਕੋਈ ਸੀਮਿਤ ਚੀਜ਼ ਨਹੀਂ ਹੈ, ਉਹ ਅਪਾਰ ਹੈ, ਉਹ ਅਸੀਮ ਹੈ। ਉਹਨੂੰ ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਅਸੀਂ ਕਦੀ ਜਾਣ ਸਕਦੇ ਹੀ ਨਹੀਂ ਔਰ ਅਗਰ ਅਸੀਂ ਉਸਨੂੰ ਜਾਣਨਾ ਚਾਹੁੰਦੇ ਹਾਂ, ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਇਹ ਖਿਆਲ ਨੂੰ ਸਮੇਟਣਾ ਪਏਗਾ ਔਰ ਖਿਆਲ ਨੂੰ ਸਮੇਟਣ ਵਾਸਤੇ ਹੀ ਇਹ ਸਤਿਗੁਰਾਂ ਦੀ ਚੱਲੀ ਹੋਈ ਇੱਕ ਚਾਲ ਹੈ ਕਿ ਉਹਨਾਂ ਨੇ ਇੱਕ ਨਿਸ਼ਾਨ ਸਾਨੂੰ ਦੇ ਦਿੱਤਾ ਕਿ ਇਸ ਨਿਸ਼ਾਨ ਦੇ ਨਾਲ ਜੁੜੋ। ਜਦੋਂ ਬੱਚਾ ਕੋਈ ਉਦਮ ਕਰੇ ਤੇ ਉਸਨੂੰ ਬੰਨ੍ਹ ਦਿੱਤਾ ਜਾਂਦਾ, ਕੋਈ ਜਾਨਵਰ ਉਦਮ ਕਰੇ ਤੇ ਬੰਨ੍ਹ ਦਿੱਤਾ ਜਾਂਦਾ। ਕਾਰਨ ਕੀ ਹੈ ਕਿ ਉਦਮ ਤੋਂ ਬਚ ਜਾਏ ਤੇ ਇਹ ਮਨ ਜਿਹੜਾ ਦੌੜਿਆ ਹੁੰਦਾ ਇਸ ਨੂੰ ਦੌੜਨ ਤੋਂ ਰੋਕਣ ਵਾਸਤੇ ਹੀ ਇਹ ਨਿਸ਼ਾਨ ਦਿੱਤਾ ਗਿਆ ਵੀ ਕਿ ਇਸਨੂੰ ਕਿਸੇ ਤਰੀਕੇ ਦੇ ਨਾਲ ਇਹਨੂੰ ਬੇੜੀ ਪਾ ਕੇ ਰੋਕਿਆ ਜਾਏ। ਹੁਣ ਅਸੀਂ ਬੇੜੀ ਪਾਉਣਾ ਨਹੀਂ ਚਾਹੁੰਦੇ, ਇਸ ਨਿਸ਼ਾਨ ਦੇ ਨਾਲ ਲੱਗਣਾ ਨਹੀਂ ਚਾਹੁੰਦੇ, ਨਿਸ਼ਾਨ ਨੂੰ ਵੀ ਸਭ ਕੁਝ ਜਾਦੂ ਮੰਤਰ ਸਮਝ ਕੇ ਬੈਠੇ ਹਾਂ ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਅਸੀਂ ਉਸ ਰਾਮ ਦੇ ਨਾਮ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਬਣ ਸਕਦੇ। ਇਹੀ ਕਾਰਨ ਹੈ ਕਿ ਚਾਰੋਂ ਯੁੱਗ ਬੀਤ ਗਏ, ਵੈਸੇ ਤਾਂ ਅਨੰਤ ਕਾਲ ਤੋਂ ਇਹ ਯੁੱਗ ਬੀਤ ਰਹੇ ਨੇ ਔਰ ਸਾਨੂੰ ਸਮੇਂ ਦਾ ਪਤਾ ਨਹੀਂ, ਪਰ ਸਾਡੀ ਗਣਨਾ ਚਾਰ ਯੁੱਗ ਦੀ ਹੈ। ਚੌਥੇ ਯੁੱਗ ਦੇ ਆਖਰੀ ਸਮੇਂ ਬੈਠੇ ਹਾਂ, ਕਲਯੁੱਗ ਦੇ ਕੋਰ ਕਲਯੁੱਗ ਦੇ ਵਿੱਚ, ਅਜੇ ਤੱਕ ਅਸੀਂ ਉਸ ਨਾਮ ਨੂੰ ਪ੍ਰਾਪਤ ਨਹੀਂ ਕਰ ਸਕੇ ਤੇ ਕਾਰਨ ਇੱਕੋ ਹੀ ਸੀ ਕਿ ਇਸ ਸੰਸਾਰ ਦਾ ਰਾਗ ਔਰ ਜਦ ਤੱਕ ਇਹ ਰਾਗਮਈ ਕੂੜਾ ਅੰਤਰ ਤੋਂ ਨਹੀਂ ਕੱਢਾਂਗੇ ਤਦ ਤੱਕ ਅਸੀਂ ਉਸ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੀ ਨੇ। ਪੂਰੇ ਗੁਰ ਕੀ ਪੂਰੀ ਦਿੱਖਿਆ, ਇਸ ਤੁਕ ਦੇ ਵਿੱਚ ਦੋ ਵਾਰੀ ਗੁਰੂ ਸਾਹਿਬ ਪੂਰਾ ਕਹਿ ਰਹੇ ਨੇ। ਪੂਰਾ ਕਿਉਂ ਕਹਿ ਰਹੇ ਨੇ, ਵੈਸੇ ਵੀ ਕਹਿ ਸਕਦੇ ਸੀ ਇਹਨੇ ਗੁਰੂ ਦੀ ਦਿੱਖਿਆ, ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ, ਗੁਰੂ ਦਾ ਨਾਮ, ਪਰ ਗੁਰੂ ਸਾਹਿਬ ਪੂਰਾ ਸ਼ਬਦ ਇਸਤੇਮਾਲ ਕਰ ਰਹੇ ਨੇ। ਉਸਦਾ ਬਿਲਕੁਲ ਸਪਸ਼ਟ ਅਰਥ ਹੈ ਕਿ ਸਭ ਤੋਂ ਪਹਿਲੇ ਜਿਸ ਕੋਲੋਂ ਅਸੀਂ ਦੀਕਸ਼ਾ ਲੈਣ ਚੱਲੇ ਹਾਂ ਉਹਦਾ ਪੂਰਾ ਹੋਣਾ ਜ਼ਰੂਰੀ ਹੈ, ਯਾਨੀ ਕਿ ਗੁਰੂ ਪੂਰਾ ਚਾਹੀਦਾ। ਦੀਕਸ਼ਾ ਦਾ ਭਾਵ ਕੋਈ ਦੋ ਚਾਰ ਲਫ਼ਜ਼ ਜਾਂ ਛੋਟਾ ਜਾਂ ਕੋਈ ਜਾਦੂ ਮੰਤਰ ਵਾਲਾ ਟੋਟਕਾ ਨਹੀਂ ਹੈ। ਦੀਕਸ਼ਾ ਦਾ ਭਾਵ ਸੰਤਾਂ ਨੇ ਬਾਣੀ ਦੇ ਵਿੱਚ ਵਿਆਪਕ ਅਰਥ ਦਿੱਤਾ, ਉਹ ਹੈ ਉਪਦੇਸ਼, ਯਾਨੀ ਕਿ ਉਪਦੇਸ਼ ਨੂੰ ਗ੍ਰਹਿਣ ਕਰਨਾ ਔਰ ਜਿਸ ਨੂੰ ਅਸੀਂ ਸਮਝ ਕੇ ਬੈਠੇ ਹਾਂ ਦੀਕਸ਼ਾ, ਉਹ ਇਸ ਉਪਦੇਸ਼ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਯਾਨੀ ਕਿ ਅੰਗ ਹੈ। ਉਹ ਅਸੀਂ ਵਿਸ਼ਾਲ ਹੋਣਾ ਹੈ, ਸੀਮਿਤ ਨਹੀਂ ਹੋਣਾ। ਅਗਰ ਅਸੀਂ ਸੀਮਿਤ ਹੋ ਜਾਵਾਂਗੇ ਇਹਨਾਂ ਸੀਮਿਤ ਅਰਥਾਂ ਨੂੰ ਲੈ ਕਰਕੇ ਤੇ ਚੌਥੇ ਯੁੱਗ ਦੇ ਵਿੱਚ ਅੱਜ ਅਸੀਂ ਅਨੰਤ ਕਾਲ ਤੇ ਬੈਠੇ ਹਾਂ, ਇਸੀ ਕਰਕੇ ਅਨੰਤ ਕਾਲ ਤੱਕ ਬੈਠੇ ਰਹਾਂਗੇ। ਅਸੀਂ ਪਾਰ ਨਹੀਂ ਜਾ ਸਕਦੇ ਜਦ ਤੱਕ ਇਹਨਾਂ ਦੇ ਪੂਰੇ ਅਰਥਾਂ ਨੂੰ ਗ੍ਰਹਿਣ ਨਹੀਂ ਕਰਾਂਗੇ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰੂ ਪੂਰਾ ਹੋਣਾ ਚਾਹੀਦਾ। ਹੁਣ ਜਿਸ ਰਸਤੇ ਤੇ ਅਸੀਂ ਚੱਲਣਾ ਹੈ, ਜਿਸ ਮਾਰਗ ਤੇ ਅਸੀਂ ਚੱਲਣਾ ਹੈ, ਜਿਸ ਵਸਤੂ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਅਗਰ ਉਸਦਾ ਗਿਆਨ ਉਸਨੂੰ ਪੂਰਾ ਨਹੀਂ ਹੋਏਗਾ ਤੇ ਸਾਨੂੰ ਉਹ ਪੂਰੀ ਦੀਕਸ਼ਾ ਪੂਰਾ ਉਪਦੇਸ਼ ਦੇ ਕਿਸ ਤਰੀਕੇ ਨਾਲ ਸਕਦਾ, ਉਹਦੇ ਵਿੱਚ ਕਿਸ ਤਰੀਕੇ ਦੀਆਂ ਰੁਕਾਵਟਾਂ ਨੇ, ਉਸਨੂੰ ਕਿਆ ਪਤਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰੂ ਦਾ ਪੂਰਾ ਹੋਣਾ ਜਿਹੜਾ ਬਹੁਤ ਹੀ ਲਾਜ਼ਮੀ ਔਰ ਆਵਸ਼ਕ ਹੈ, ਨਹੀਂ ਤੇ ਜਿੱਥੇ ਤੱਕ ਗੁਰੂ ਦੀ ਸਮਰੱਥਾ ਹੋਏਗੀ ਉੱਥੇ ਤੱਕ ਹੀ ਉਹ ਗੁਰੂ ਸਾਨੂੰ ਲਿਜਾ ਸਕਦਾ। ਅਗਰ ਉਹ BAMA ਪੜਿਆ ਤੇ ਸਾਨੂੰ PhD ਦੀ ਡਿਗਰੀ ਥੋੜਾ ਨਹੀਂ ਲੈ ਕੇ ਦੇ ਸਕਦਾ, ਅਸੀਂ ਵੀ BAMA ਤੱਕ ਹੀ ਜਾਵਾਂਗੇ। ਔਰ ਉਹ ਅਸੀਂ ਡਾਕਟਰ ਇੰਜੀਨੀਅਰ ਬਣਨਾ ਚਾਹੁੰਦੇ ਹਾਂ ਤੇ ਜ਼ਰੂਰੀ ਗੱਲ ਹੈ ਕਿ ਉਹਨਾਂ ਡਿਗਰੀਆਂ ਨੂੰ ਹਾਸਲ ਕਰਨ ਵਾਲੇ ਦੀ ਸ਼ਰਨ ਅਸੀਂ ਲਵਾਂਗੇ। ਤੇ ਉਹ ਇਸ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਉਹਦੀ ਦੀਕਸ਼ਾ ਯਾਨੀ ਕਿ ਉਪਦੇਸ਼ ਸਿੱਖਿਆ ਜੋ ਹੈ ਉਹ ਐਸਾ ਨਹੀਂ ਹੈ ਕਿ ਦੋ ਚਾਰ ਲਫ਼ਜ਼ ਅਸੀਂ ਸਮਝ ਲਈਏ, ਉਹਦਾ ਪੂਰਨ ਔਰ ਵਿਆਪਕ ਅਰਥ ਕੀ ਹੈ ਕਿ ਜੋ ਕੁਝ ਵੀ ਉਹਨਾਂ ਨੇ ਨਿਰਦੇਸ਼ ਦਿੱਤਾ ਇਸ ਰਾਮ ਦੇ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਉਹ ਸਾਰਾ ਦਾ ਸਾਰਾ ਦੀਕਸ਼ਾ ਦੇ ਵਿੱਚ ਆਉਂਦਾ ਹੈ ਔਰ ਜਦ ਤੱਕ ਅਸੀਂ ਇਸ ਦੀਕਸ਼ਾ ਨੂੰ ਧਾਰਨ ਨਹੀਂ ਕਰਾਂਗੇ ਕੁਛ ਨਹੀਂ ਹਾਸਲ ਕਰ ਸਕਦੇ। ਜਿਸ ਮਨ ਵਸੇ ਤਿਸ ਸਾਚ ਭਵਿਖਿਆ, ਹੁਣ ਗੁਰੂ ਸਾਹਿਬ ਕਹਿੰਦੇ ਨੇ ਜਿਸ ਦੇ ਅੰਤਰ ਦੇ ਵਿੱਚ ਵਸ ਗਿਆ। ਹੁਣ ਵਸਣ ਦਾ ਭਾਵ ਕੀ ਹੈ? ਮਨ ਨੂੰ ਵਸ ਦੇ ਵਿੱਚ ਕਰ ਲੈਣਾ, ਪੂਰੇ ਰੂਹਾਨੀਅਤ ਦਾ ਨਿਚੋੜ ਹੈ। ਪੂਰਨ ਸਤਿਗੁਰਾਂ ਦੀ ਪੂਰਨ ਦੀਕਸ਼ਾ ਕੀ ਹੈ ਕਿ ਮਨ ਦੇ ਨਾਲ ਲੜਾਈ ਕਰਨੀ, ਮਨ ਨੂੰ ਸੀਮਿਤ ਕਰਨਾ, ਮਨ ਦੇ ਉੱਪਰ ਵਿਜੇ ਹਾਸਲ ਕਰਨੀ, ਇਹ ਹੈ ਪੂਰੇ ਗੁਰ ਦੀ ਪੂਰੀ ਦੀਕਸ਼ਾ। ਔਰ ਇਹ ਵਸ ਵਿੱਚ ਆਉਣ ਦਾ ਭਾਵ ਹੀ ਇਹੀ ਹੈ ਕਿ ਮਨ ਨੂੰ ਜਿੱਤ ਲੈਣਾ। ਮਨ ਜੀਤੇ ਜਦ ਜੀਤ, ਜਦ ਤੱਕ ਇਹ ਮਨ ਨੂੰ ਨਹੀਂ ਜਿੱਤਾਂਗੇ ਅਸੀਂ ਸੰਸਾਰ ਤੋਂ ਪਾਰ ਜਾ ਸਕਦੇ ਹੀ ਨਹੀਂ। ਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਸ ਮਨ ਨੂੰ ਅੰਤਰ ਦੇ ਵਿੱਚ ਵਸਾਉਣ ਦੇ ਬਾਅਦ ਹੀ, ਵਸ ਕਰ ਲੈਣ ਦੇ ਬਾਅਦ ਹੀ, ਵਸ ਕਦੋਂ ਆਉਂਦਾ? ਜਦੋਂ ਆਪਣੇ ਮੂਲ ਦੇ ਵਿੱਚ ਸਮਾ ਜਾਂਦਾ। ਇਹਦਾ ਮੂਲ ਕੀ ਹੈ? ਬ੍ਰਹਮ, ਯਾਨੀ ਕਿ ਤ੍ਰਿਕੁਟੀ ਦਾ ਜਿਹੜਾ ਆਖਰੀ ਹਿੱਸਾ ਹੈ ਬ੍ਰਹਮ ਪਦ ਜਿਸ ਨੂੰ ਕਿਹਾ ਜਾਂਦਾ, ਉਸੀ ਦਾ ਇਹ ਅੰਸ਼ ਹੈ, ਯਾਨੀ ਕਿ ਕਾਲ ਦਾ ਬੇਟਾ ਹੈ, ਕਾਲ ਦਾ ਜਸੂਸ ਹੈ, ਕਾਲ ਦਾ ਕਰਿੰਦਾ। ਔਰ ਜਦ ਤੱਕ ਇਹ ਆਪਣੇ ਗੁਰੂ ਯਾਨੀ ਗੁਰੂ ਪਦ ਦੇ ਵਿੱਚ ਜਾ ਕਰਕੇ ਕਾਲ ਦੇ ਵਿੱਚ ਨਹੀਂ ਸਮਾਉਂਦਾ तब तक यह वस के नहीं आता। और वस करन की दवाई की है, राम का नाम जिहड़ा कि अंतर दे विच प्रगट हुंदा है। और जदों अंतर दे विच प्रगट हुंदा है यह उसके नाल लग करके गुरु पद पहुंचदा, उत्थे जा करके समा जांदा, तां जा करके यह आत्मा का पिछा चढ़दा और तां ही जा करके आत्मा बाकी के रस्ते नूं तय करके उस सच प्रीख्या का भाव है सच नूं प्रगट कर लेना, सच नूं प्राप्त कर लेना। और जब तक यह मन मौजूद है तब तक सानू उस सच की प्रीख्या सच की प्राप्ति हो सकती नहीं, जिसनों की नाम यानी कि उस अकाल पुरुख का एक गुण किया गया। मन तन नाम जपै लिवलाई, मन और तन करके नाम नूं जपना ता जाकर के लिव लगती है, ऐवें लिव नहीं लगती। हुण असीं मन और तन दे नाल जाप किस तरीके नाल कर रहे हैं, दोनों ही जगह गलती कर रहे हैं। जदों असीं अख बंद करके बैठते हैं जिहड़ा कि उपासना का तत्त का ज्ञान कर्म और उपासना का विषय है, हुण उपासना है अंतर दे विच उस सूत नूं समेटना, यानी कि शब्दों में जदों असीं दोहरांदे हाँ तो हुण विचार करके देखो गुरु साहब कहंदे ने मन और तन करके, हुण इस जगह मन ने स्टूडेंट है मन ने जपना, तो सत्संग जी असीं कर की रहे हैं तन दे नाल जप रहे हैं अख बंद करके, तो असीं पास किवें हो जावांगे। उत्थे बिठाना है मन नूं, ये मन नूं जपाने वास्ते सानू लफज दिते गए सी, निशान दिता गया सी, किला गड़िया गया सी, इस दे नाल इस नूं जोड़ो। और असीं कर की रहे तन दे नाल जप रहे हैं और मन कित्थे है बाहर दौड़ी भजी फिरदा पिया, उस दे नाल असीं लड़ाई नहीं कर रहे, असीं लड़ाई कीती नहीं, मन दे नाल जपिया नहीं, तो असीं प्राप्त किसनूं कर लवांगे, लिव किवें लग जाएगी। हुण कहिंदे ने तन जप, हुण तन दा जप किहड़ा, जदों गुरु साहब उपदेश करदे ने सत्संग विच बैठ करके उन्हां नूं उपदेश कर दिता वी तुसीं इस तरीके की किरिया नूं धारण करना, सच बोलना है, किसी का हक नहीं मारना। हुण इह प्रैक्टिकल विषय है, लफ्ज़ां दा विषय तो है नहीं, अपनी प्रैक्टिकल जिंदगी दे विच जदों असीं अमली जामा पहनावांगे यह है जप। हुण गुरु साहब उपदेश करदे ने यह इंद्रियां दा विषय सी, यानी कि संसार का कार व्यवहार करना यह इंद्रिया का विषय है, मन का विषय नहीं है। मन तो किशन जी कहते हैं मन और बुद्धि तू मेरे में समावित कर, ताही जा करके तू उस चीज को प्राप्त कर सकेगा, यानी मेरे निज स्वरूप, यानी कि युद्ध के बीच भी उसमें ऐसी शिक्षा दे रहे हैं कि मन और बुद्धि मेरे च लगा। हूं युद्ध वर्गी जी तकनीकी चीज है, मन लगाए बिना बुद्धि इस्तेमाल किए बिना तो उसके बाण किस तरीके चढ़ा के चलाया जा सकता, फिर भी सतगुरु उपदेश कर रहे हैं तो क्या सतगुरु झूठ बोल रहे हैं? यह सच्चाई है, मन की बड़ी सूक्ष्म चाल है। एक संसार का कार व्यवहार जोड़ा है मन का व्यवहार नहीं है, मन का व्यवहार है उस गुरु परमात्मा की तरफ लग जाना, यानी कि इंद्रिया के नाल जोड़ा काम करना जी उत्थे असी मन में लगा रखे, बाहर का जोड़ा कार व्यवहार है संसार का बच्चों पालना है मां बाप की सेवा करनी है वस्तु और संबंधा ने, क्योंकि असी एक सीमा तक इन्हों हासिल करना है, उस सीमा तो अगे तो बिख है जहर है, उस सीमा तक असी इंद्रिया के नाल रमना है, पर असी कर की रहे मन रचा दिता। और मन कित्थे होना चाहिए, जिस तरह एक विवाहिता स्त्री है जो अपने मायके जाती है तो वह मन कित्थे है, उसका ख्याल कित्थे है अपने पति के, काम सारा कर रही है पर अपने ख्याल नूं अपने पति परमेश्वर के समाहित किया। उसे तरीके दे नाल गुरु साहब कह रहे हैं कि जड़ा जप तू करना सी इंद्रिया दे नाल उत्थे तू मन नूं लगा रखिया, और जिथे मन दे नाल जाप करना सी उत्थे तू इंद्रिया नूं जपा रहा है, तो तेरा कदे भी लिव नहीं लग सकती, कदे भी तू परमात्मा दे उस गुण नूं परम पद नूं प्राप्त करन दा अधिकारी नहीं बन सकता। यही कारण है कि असी बार बार फेल हो जाते हैं, बार बार सतगुरां दे कोल जांदे आ, बार बार निशान मिलते हैं, बार बार सतगुरु सानू उपदेश देंदे ने और असी उन्हां नूं धारण नहीं कर पाते, क्यों? क्योंकि असी लफ्ज़ां दे फेर विच फस जांदे आ, इस गूढ़े ज्ञान नूं हासिल नहीं कर सकते। तो भजन ते जदों भी बैठना है मन नूं बिठाओ, इंद्रियां का विषय नहीं है यह मन का विषय है, और संसार का कार व्यवहार मन नूं उहदे विचों कढ लैणा यही काल की चाल है कि वह मन में जरा ये फसाऊंगा, और जब तक फसया रहेगा तब तक परमात्मा मिलन जान उस प्रकाश को देख आवाज में सुनने के काबिल बन सकता ही नहीं। दुख दर्द मन ते पाउ जाए, दुख दर्द और पहे, हूं दुख केड़ा है इस जीवात्मा जन्म और मरण का दुख लग्या है, दुख और दर्द केड़ा है जो जीवात्मा मनुखे जन्म दे आ करके जड़े कर्म लै करके जन्म लैंदी है ना, इन्हों का भुगतान यह है दर्द, ਇਹ ਦਰਦਾਂ ਕਰਕੇ ਹੀ ਅਸੀਂ ਚਿਲਾਉਂਦੇ ਹਾਂ, ਰੋਂਦੇ ਹਾਂ, ਪਿੱਟਦੇ ਹਾਂ, ਫਰਿਆਦਾਂ ਕਰਦੇ ਹਾਂ। ਇਹ ਦਰਦ ਕਿਹੜੇ ਨੇ ਜਿਹੜੇ ਪਿਛਲੇ ਜਨਮਾਂ 'ਚ ਅਸੀਂ ਚੱਟ ਚੱਟ ਕੇ ਇਸ ਸੰਸਾਰ ਦੇ ਨਾਲ ਸਵਾਦ ਲਾਏ ਨੇ, ਭਾਵੇਂ ਧੀਆਂ ਪੁੱਤਰ ਮਾਂ ਬਾਪ ਦੇ ਮੁਤੱਲਕ ਨੇ ਜਾਂ ਜੜ ਵਸਤੂ ਔਰ ਸੰਬੰਧਾਂ ਦੇ ਮੁਤੱਲਕ ਨੇ। ਇਹਨਾਂ ਨੂੰ ਇਕੱਠਾ ਕਰਦੇ ਰਹੇ, ਇਹਨਾਂ ਨਾਲ ਆਸਕਤੀ ਕਰਦੇ ਰਹੇ, ਇਹਨਾਂ ਨੂੰ ਚੱਟਦੇ ਰਹੇ, ਇਹਨਾਂ ਦਾ ਭੁਗਤਾਨ ਦੇਣ ਵਾਸਤੇ ਅੱਜ 84 ਲੱਖ ਜਾਮਿਆਂ ਦੇ ਬਾਅਦ ਸਾਨੂੰ ਇਹ ਉੱਤਮ ਜਾਮਾ ਮਿਲਿਆ ਭੁਗਤਾਨ ਦੇ ਰੂਪ। ਗੁਰੂ ਸਾਹਿਬ ਕਹਿੰਦੇ ਨੇ ਇਹ ਦਰਦ ਹੈ ਮਨ ਤੇ ਪਉ ਜਾਏ। ਹੁਣ ਮਨ ਦਾ ਭੈ ਕਿਹੜਾ ਹੈ? ਮਨ ਦਾ ਭੈ ਇਹ ਹੈ ਕਿ ਅਗਰ ਅਸੀਂ ਸਤਿਗੁਰ ਦੀ ਦੀਕਸ਼ਾ ਦੇ ਉੱਪਰ, ਉਪਦੇਸ਼ ਦੇ ਉੱਪਰ ਅਮਲ ਕਰਾਂਗੇ ਤੇ ਸਾਡੇ ਬੱਚੇ ਭੁੱਖੇ ਮਰ ਜਾਣਗੇ। ਤੇ ਇਸਦਾ ਭਾਵ ਇਹ ਹੈ ਕਿ ਸਾਨੂੰ ਹੰਕਾਰ ਹੈ, ਅਭਿਮਾਨ ਹੈ ਕਿ ਸੰਸਾਰ ਦੇ ਕਾਰ ਵਿਵਹਾਰ ਨੂੰ ਮੈਂ ਚਲਾ ਰਿਹਾ, ਬੱਚੇ ਮੈਂ ਪਾਲ ਰਿਹਾ, ਮਾਂ ਬਾਪ ਦੀ ਮੈਂ ਸੇਵਾ ਕਰ ਰਿਹਾ, ਜੜ ਵਸਤੂ ਔਰ ਸੰਬੰਧਾਂ ਫੈਕਟਰੀ ਮੋਟਰ ਕਾਰ ਆ ਸਭ ਮੈਂ ਹੀ ਚਲਾ ਰਿਹਾ, ਮੈਂ ਹੀ ਇਸਦੀ ਸੰਭਾਲ ਕਰ ਰਿਹਾ। ਤੇ ਗੁਰੂ ਸਾਹਿਬ ਕਹਿੰਦੇ ਨੇ ਹੋਮੈ ਨਾਮੈ ਵਿਰੋਧ ਹੈ ਦੂਈ ਨਾ ਵਸੇ ਬਿਤਾਈ। ਇਹ ਦੋਨਾਂ ਦਾ ਵਿਰੋਧ ਹੈ, ਦੋਨੋਂ ਕਦੀ ਇਕੱਠੇ ਬੈਠ ਸਕਦੇ ਹੀ ਨਹੀਂ। ਇੱਕ ਪਾਸੇ ਅਸੀਂ ਨਾਮ ਦੀ ਗੱਲ ਕਰਦੇ ਹਾਂ, ਦੂਸਰੇ ਪਾਸੇ ਅਸੀਂ ਹੰਕਾਰ ਇਕੱਤਰਿਤ ਕਰ ਰਹੇ ਹਾਂ। ਤੇ ਯਾਨੀ ਕਿ ਇਹ ਆਸ਼ੰਕਾ ਹੈ, ਮਨ ਦੀ ਇੱਕ ਸੂਖਸ਼ਮ ਜਾਲ ਹੈ, ਇਹ ਆਸ਼ੰਕਾ ਹੀ ਪੈ ਹੈ ਕਿ ਅਸੀਂ ਜੋ ਹੈ ਤਬਾਹ ਹੋ ਜਾਵਾਂਗੇ ਅਗਰ ਗੁਰੂ ਦੀ ਦੀਕਸ਼ਾ ਦੇ ਉੱਪਰ ਅਮਲ ਕਰਾਂਗੇ। ਤੇ ਇਹ ਦੁੱਖ ਦਰਦ ਔਰ ਮਨ ਦਾ ਭੈ ਕਦੋਂ ਦੂਰ ਹੁੰਦਾ? ਜਦੋਂ ਜੀਵਾਤਮਾ ਗੁਰੂ ਦੀ ਦੀਕਸ਼ਾ ਉਪਦੇਸ਼ ਦੇ ਉੱਪਰ ਅਮਲ ਕਰਕੇ ਅੰਤਰ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰ ਲੈਂਦੀ ਹੈ। ਉਸ ਤੋਂ ਪਹਿਲੇ ਇਹ ਤਿੰਨੇ ਹੀ ਚੀਜ਼ਾਂ ਜਿਹੜੀਆਂ ਨੇ ਇਹ ਜੀਵਾਤਮਾ ਇਹਨਾਂ ਤੋਂ ਬਚ ਨਹੀਂ ਸਕਦੀ। ਪਿਛਲੇ ਜਨਮਾਂ 'ਚ ਅਗਰ ਸਵਾਦ ਲਾਇਆ ਤਾਂ ਉਹਦਾ ਭੁਗਤਾਨ ਕਰਨਾ ਪਏਗਾ। ਪੂਰਨ ਸਤਿਗੁਰ ਕਿਤਨੀ ਵੀ ਮਾਨਤਾ ਹੈ ਪਰ ਉਹ ਪ੍ਰਬੰਧ ਦੇ ਵਿੱਚ ਕਦੇ ਵੀ ਮੇਖ ਨਹੀਂ ਮਾਰਦੇ, ਕਦੇ ਵੀ ਉਸ ਦੇ ਵਿੱਚ ਹੱਥ ਨਹੀਂ ਪਾਉਂਦੇ। ਇਹ ਤਾਂ ਭੁਗਤਾਨ ਕਰਨਾ ਹੀ ਹੈ, ਪਰ ਜਦੋਂ ਅਸੀਂ ਦੀਕਸ਼ਾ ਦੇ ਉੱਪਰ ਅਮਲ ਕਰਦੇ ਹਾਂ ਆਤਮਾ ਦੀ ਤਾਕਤ ਜਿਹੜੀ ਖਿਆਲ ਇਸ ਸੰਸਾਰ ਦੇ ਵਿੱਚ ਫੈਲੀ ਹੈ ਇਕੱਤਰਿਤ ਹੋ ਜਾਂਦੀ ਹੈ। ਉਹ ਜਦੋਂ ਇਕੱਤਰਿਤ ਹੋ ਕਰਕੇ ਤਾਕਤ ਸਾਨੂੰ ਮਿਲਦੀ ਹੈ ਤੇ ਇਹ ਸਾਰੇ ਲਗਾਏ ਗਏ ਸਵਾਗਤਾਂ ਦਾ ਜਿਹੜਾ ਭੁਗਤਾਨ ਦੁੱਖ ਦਰਦ ਹੈ ਨਾ ਇਹ ਮਿਟ ਜਾਂਦਾ, ਉਸਦਾ ਅਸਰ ਘੱਟ ਜਾਂਦਾ, ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਕਦੋਂ ਅਸੀਂ ਇਹਨਾਂ ਦਾ ਭੁਗਤਾਨ ਕਰ ਦਿੱਤਾ। ਪਰ ਇਹ ਤਾਂ ਹੀ ਸੰਭਵ ਹੈ ਜਦੋਂ ਪੂਰੇ ਗੁਰੂ ਦੀ ਪੂਰੀ ਦੀਕਸ਼ਾ ਦੇ ਉੱਪਰ ਅਮਲ ਕਰੀਏ। ਅਸੀਂ ਸਾਰੇ ਹੀ ਪੜ੍ਹਦੇ ਹਾਂ, ਸੁਣਦੇ ਹਾਂ, ਅਮਲ ਕੋਈ ਵੀ ਨਹੀਂ ਕਰਦਾ। ਅਗਰ ਅਮਲ ਕਰ ਲਈਏ ਤੇ ਕਾਬੇ ਪਾਰ ਹੋ ਗਏ ਹੁੰਦੇ, ਜਿੱਥੋਂ ਸੱਚਖੰਡ ਤੋਂ ਸਤਸੰਗ ਦਿੱਤਾ ਜਾ ਰਿਹਾ ਸੀ ਉੱਥੇ ਬੈਠੇ ਸੁਣ ਰਹੇ ਹੁੰਦੇ, ਦੇ ਰਹੇ ਹੁੰਦੇ, ਅਸੀਂ ਇੱਥੇ ਬੈਠ ਕਰਕੇ ਕਲਯੁਗ ਦੇ ਵਿੱਚ ਸੁਣ ਨਾ ਰਹੇ ਹੁੰਦੇ। ਕਾਰਨ ਕੀ ਸੀਗਾ? ਅਸੀਂ ਅਮਲ ਨਹੀਂ ਕੀਤਾ। ਹੁਣ ਕਿਤਨੇ ਵੀ ਮਾਨ ਅਸੀਂ ਬਣ ਲਈਏ, ਕਿਤਨੇ ਵੀ ਵੱਡੇ ਵੱਡੇ ਮਾਨ ਸਤਸੰਗ ਸੁਣ ਲਈਏ, ਕਿਤਨੇ ਵੀ ਪੂਰਨ ਸਤਿਗੁਰਾਂ ਦੇ ਚੱਕਰ ਕੱਢ ਲਈਏ, ਜਦ ਤੱਕ ਅਸੀਂ ਅਮਲ ਨਹੀਂ ਕਰਾਂਗੇ ਤਦ ਤੱਕ ਇਹ ਬਾਣੀ ਦਾ ਅਸੀਂ ਫਾਇਦਾ ਚੁੱਕ ਨਹੀਂ ਸਕਦੇ, ਇਸਦਾ ਲਾਭ ਪ੍ਰਾਪਤ ਨਹੀਂ ਹੋ ਸਕਦਾ। ਅਗਰ ਅਸੀਂ ਇਸ ਤੋਂ ਕੁਝ ਖੱਟਣਾ ਚਾਹੁੰਦੇ ਹਾਂ ਤਾਂ ਸਾਨੂੰ ਦੂਸਰੀ ਪੌੜੀ ਜਿਹੜੀ ਹੈ ਅਮਲ ਦੀ, ਉਸ ਦੇ ਉੱਤੇ ਪ੍ਰੈਕਟੀਕਲ ਜਾਮਾ ਯਾਨੀ ਕਿ ਅਮਲ ਕਰਨਾ ਪਏਗਾ। ਅਮਲ ਕੀਤੇ ਬਿਨਾਂ ਸਾਨੂੰ ਕੁਛ ਵੀ ਹਾਸਲ ਨਹੀਂ ਹੋ ਸਕਦਾ। ਸੱਚ ਵਪਾਰ ਕਰੇ ਵਪਾਰੀ, ਸੱਚ ਦਾ ਵਪਾਰ ਕਰ। ਹੁਣ ਵਪਾਰੀ ਕੌਣ ਹੈ? ਆਤਮਾ ਵਪਾਰੀ ਹੈ। ਇਸ ਮੁਲਕ ਦੇ ਵਿੱਚ ਵਪਾਰ ਕਰਨ ਵਾਸਤੇ ਆਈ ਹੈ, ਸੱਚ ਦਾ ਵਪਾਰ ਕਰਨਾ। ਤੇ ਗੁਰੂ ਸਾਹਿਬ ਪਹਿਲੇ ਹੀ ਸਪਸ਼ਟ ਕਰ ਚੁੱਕੇ ਨੇ ਅਸੀਂ ਝੂਠ ਦਾ ਵਪਾਰ ਕਰ ਰਹੇ, ਝੂਠੀਆਂ ਵਸਤੂਆਂ ਉਹ ਸੰਬੰਧ ਨੂੰ ਇਕੱਤਰਿਤ ਕਰਨਾ ਝੂਠ ਦਾ ਵਪਾਰ ਹੈ। ਹੁਣ ਗੁਰੂ ਸਾਹਿਬ ਬਾਰ ਬਾਰ ਹੁਸ਼ਿਆਰ ਕਰਦੇ ਨੇ ਕਿ ਤੂੰ ਸੱਚ ਦਾ ਵਪਾਰ ਕਰ। ਹੁਣ ਸੱਚ ਕੀ ਹੈ? ਉਹ ਪਰਮਾਤਮਾ ਹੀ ਸੱਚ ਹੈ, ਉਸਦਾ ਨਾਮ ਹੀ ਸੱਚ ਹੈ ਔਰ ਆਤਮਾ ਸੱਚ ਹੈ, ਬਾਕੀ ਸਾਰਾ ਹੀ ਕੁਝ ਝੂਠ ਹੈ। ਹੁਣ ਆਤਮਾ ਦੇ ਜ਼ਰੀਏ, ਸੱਚ ਦੇ ਜ਼ਰੀਏ ਝੂਠ ਨੂੰ ਇਕੱਠਾ ਕਰਨਾ ਇਹ ਕਾਹਦਾ ਵਪਾਰ ਹੈ? ਤੇ ਗੁਰੂ ਸਾਹਿਬ ਕਹਿੰਦੇ ਨੇ ਇਸ ਵਪਾਰੀ ਨੂੰ, ਇਸ ਜੀਵਾਤਮਾ ਨੂੰ ਚੇਤਾਉਂਦੇ ਨੇ, ਹੁਸ਼ਿਆਰ ਕਰਦੇ ਨੇ ਕਿ ਤੂੰ ਇਸ ਜਗਤ ਦੇ ਵਿੱਚ ਆਇਆ ਹੈ ਤਾਂ ਸੱਚ ਦੇ ਵਪਾਰ ਨੂੰ ਕਰ, ਸੱਚ ਨੂੰ ਇਕੱਠਿਤ ਕਰ। ਦਰਗਾਹ ਨਿਗਾਹ ਖੇਪ ਦੁਆਰੇ, ਯਾਨੀ ਕਿ ਅਗਰ ਨਾਮ ਦਾ ਵਪਾਰ ਕਰੇਗਾ, ਸੱਚ ਦਾ ਵਪਾਰ ਕਰੇਗਾ ਤੇ ਦਰਗਾਹ ਦੇ ਵਿੱਚ ਤੈਨੂੰ ਲਾਭ ਪ੍ਰਾਪਤ ਹੋਏਗਾ। ਹੁਣ ਵਿਚਾਰ ਕਰਨਾ ਪਏਗਾ ਇਸ ਤੁਕ ਦੇ ਉੱਪਰ ਕਿ ਅਸੀਂ ਇਸ ਝੂਠ ਦੇ ਵਪਾਰ ਦੇ ਨਾਲ ਕਿਆ ਉਸ ਸੱਚ ਨੂੰ ਪ੍ਰਾਪਤ ਕਰ ਲਾਂਗੇ। ਇਸ ਜਗਤ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਕਿਸੇ ਨੇ ਕਿਸੇ ਦੇ ਬੱਚੇ ਨੇ ਮਤਲਬ ਕਿਹਾ ਵੀ ਉਹਦਾ ਬੱਚਾ ਬੜਾ ਹੁਸ਼ਿਆਰ ਹੈ। ਕਾਰਨ ਕੀ ਹੈ? ਕਿ ਉਸਨੇ ਬੜਾ ਧਨ ਕਮਾ ਲਿਆ, ਬਹੁਤ ਹੁਸ਼ਿਆਰ ਹੈ। ਹੁਣ ਵਿਚਾਰ ਕਰਨਾ ਹੈ ਕਿ ਕਿਆ ਉਹ ਸੱਚਮੁੱਚ ਹੁਸ਼ਿਆਰ ਹੈ ਜਾਂ ਮੂਰਖ ਹੈ। ਗੁਰੂ ਸਾਹਿਬ ਸੱਚਖੰਡ ਦੇ ਉਪਦੇਸ਼ ਕਰ ਰਹੇ ਨੇ ਕਿ ਉਹਨੇ ਜੋ ਕੁਛ ਵੀ ਇਕੱਤਰਿਤ ਕੀਤਾ ਉਹਦੇ ਬਦਲੇ ਇੱਕ ਪੂੰਜੀ ਨੂੰ ਖਰਚ ਕੀਤਾ। ਯਾਨੀ ਕਿ ਇਸ ਜਗਤ ਦੇ ਵਿੱਚ ਅਗਰ ਅਸੀਂ ਕੁਛ ਵਪਾਰ ਕਰਦੇ ਹਾਂ, ਕੁਛ ਹਾਸਲ ਕਰਨਾ ਚਾਹੁੰਦੇ ਹਾਂ, ਸਾਸੰਗ ਚਾਹੇ ਰੋਟੀ ਖਾ ਰਹੇ ਹਾਂ, ਪਾਣੀ ਪੀ ਰਹੇ ਹਾਂ, ਵਿਦਿਆ ਹਾਸਲ ਕਰ ਰਹੇ ਹਾਂ, ਸਾਸੰਗ ਸੁਣ ਰਹੇ ਹਾਂ, ਧੀਆਂ ਪੁੱਤਰਾਂ ਦੀ ਜ਼ਮੀਨ ਜਾਇਦਾਦ ਦੀ ਮਾਂ ਬਾਪ ਦੀ ਸੇਵਾ ਕਰ ਰਹੇ ਹਾਂ, ਪ੍ਰਤਪਾਲਨਾ ਕਰ ਰਹੇ ਹਾਂ, ਸੰਭਾਲ ਕਰ ਰਹੇ ਹਾਂ, ਹਰੇਕ ਚੀਜ਼ ਕੋਈ ਵੀ ਕਿਰਿਆ ਕਰਨ ਲਈ ਸਾਨੂੰ ਪੂੰਜੀ ਖਰਚ ਕਰਨੀ ਪੈਂਦੀ ਹੈ, ਇਨਵੈਸਟਮੈਂਟ ਕਰਨੀ ਪੈਂਦੀ ਹੈ। ਅਸੀਂ ਇਨਵੈਸਟਮੈਂਟ ਕੀਤੇ ਬਿਨਾਂ, ਲਾਗਤ ਲਗਾਏ ਬਿਨਾਂ ਅਸੀਂ ਵਪਾਰ ਨਹੀਂ ਕਰ ਸਕਦੇ ਇਸ ਮੁਲਕ ਦੇ ਵਿੱਚ। ਇੱਕ ਛਿਣ ਵਾਸਤੇ ਵੀ ਅਸੀਂ ਇਸ ਪਿੰਜਰੇ ਦੇ ਵਿੱਚ ਸੀਮਿਤ ਨਹੀਂ ਰਹਿ ਸਕਦੇ, ਖੜੇ ਨਹੀਂ ਰਹਿ ਸਕਦੇ। ਕਿਸ਼ਨ ਜੀ ਨੇ ਸਪਸ਼ਟ ਕੀਤਾ ਕਿ ਇੱਕ ਪਲ ਵਾਸਤੇ ਵੀ ਨਹੀਂ ਰਹਿ ਸਕਦਾ। तैनू कोई ना कोई किरिया तो करनी ही पड़ेगी। तो ऐसी किरिया कर कि तू निष्कामी होकर के सारे पापों तो मुक्त हो जा। तो विचार करके देखो भी ऐसी किरिया तो कर रहे हैं, इन्वेस्टमेंट तो कर रहे हैं, और बदले में भी जो कुछ असी प्राप्त किया सच्चा व्यापारी केड़ा, यानी कि कामयाब व्यापारी होशियार किसनू किया जाता है कि जिसने जड़ी पूंजी लगाई है उस तो वध पूंजी नू हासिल कर ले, वध पूंजी की ताकत की समर्था की चीज वस्तु या संबंध में ले आवे, फिर तो असी कहंदे आ भी यह बड़ा होशियार है, बड़ा कामयाब है। हुण असी देखदे आ कि असी कहंदे आ बड़ा होशियार है, इन्हें बहुत पैसा एकत्रित कर लिया, बहुत संबंध इकट्ठे कर ले, उन्हें सारे पैसे नू गुरु साहब उपदेश करते हैं कि दरगाह दे विच कोई जगह नहीं, इसनू जान नहीं दिता जांदा। तो फिर किस तरीके दे नाल असी लाभकारी कह सकते हैं, यानी कि जो कुछ एकत्रित किया है जड़ी पूंजी लगा करके अगर ये सारिया वस्तुओं नू संबंधा नू तिलांजलि दे दईए, बाजार दे विच लिजा करके रखिए किसी दे अगे गिरवी ही, और उसनू कहीए भी साडा मूल वापस मिल जाए, तो ता ही असी कहीए भी चलो मूल बच गया फिर कुछ कमा लवांगे, इस वारी नहीं लाभ होया तो अगे लाभ कर लांगे। तो गुरु साहब कहंदे ने सारी वस्तु और संबंध रखण दे बाद तैनू मूल की एक छिण भी प्राप्ति नहीं हो सकती, यानी कि जड़ी पूंजी लगाई सी स्वासा की दौलत सी, स्वास खर्च किए बिना इस जगत की कोई भी वस्तु असी हासिल नहीं कर सकते, यानी कि पैसा भी कमाया तो असी समय नू खर्च करके, यानी कि समय खर्च करके जड़ी वस्तु हासिल की, वस्तुआ देने दे बाद सानू एक पल एक साह भी नहीं मिल सकता। तो फिर किस तरीके दे नाल असी कहने कि वह कामयाब है या होशियार है, उसने बहुत सारा धन कमा लिया, यानी कि वह मनुरख ही रह गया, क्यों? क्योंकि वह ऐसी चीज नू खर्च करके ऐसी वस्तु नू ले आया जिसका दरगाह दे विच कोई मान नहीं, यानी कि मूल भी गवाया। तो मनुखे जन्म दे विच आ करके अगर असली निचली दुनिया चले गए या देवी देवते उतले लोगों चले गए तो असी अपने मूल नू भी गवा लिया, यानी कि मनुखा जन्म जड़ा सीगा स्वासा की पूंजी खर्च करके इस समय नू खर्च करके असी हासिल किनू करना सी, एक नाम नू यानी कि अखुट भंडार नू जड़ा दरगाह दे विच मान परम पद नू प्राप्त करा दिंदा। गुरु साहब उपदेश कर रहे ने एक बीड़ी पींदा एक सिगरट पींदा उहदे विच भी उह समय नू खर्च करदा, ते अग किस नू लगा रहा? सिर्फ बीड़ी और सिगरट नू अग नहीं लगा रहा, वह सब तो पहले तो पैसे नू अग लगांदा, पैसे नू अग लगा करके समय नू अग लगांदा, समय नू अग लगा करके अपने शरीर नू अग लगांदा, शरीर नू अग लगा करके इस प्रकृति नू अग लगांदा जिस दे विच उह जहर भरिया धुआं छड़दा, उस तो बाद भी अग लगांदा जिस दे मुंह दे उपर धुआं छड़दा, यानी कि सामने वाले की जिंदगी दे विच भी कुछ सहल सार ते उसनू भी अग लगाता, यानी कि इस सारिया वस्तुओं नू अग लगा के उसने प्राप्त की किया सिर्फ और सिर्फ रोग, एक ऐसा रोग जिसनू असी कैंसर कहंदे आ। शरीर के इतने विकार पैदा हो जाते हैं इस धुएं के नाल, इस बीड़ी के नाल, सिगरेट के नाल, जिन्हों का कोई अंत नहीं, यानी कि इस चोले का ही अंत हो जाता पर विकारों का अंत नहीं हो जाता। यह सारिया गल्लां पता होने के बावजूद जीव जो है बीड़ी पीता सिगरेट पीता, यानी कि सारिया वस्तुओं को अग लाने के बाद भी अपनी जिंदगी में साड़न के बाद भी वह इस बीड़ी में नहीं छड़ता सिगरेट में नहीं छड़ता। कारण की है? कारण एक है कि पिछले जन्मों के भी जो कुछ भी उसने करतूत घोलिया ने उसके सामने प्रगट हो रही ने उन्होंने प्रभाव तो वृत्ति तो बच नहीं सकते। तो सब तो पूरे गुरु की पूरी दीक्षा की है समय का सदुपयोग, यानी कि समय खर्च करके उसने एक सिगरेट के जरिए अपनी सारी जिंदगी नू जाल दिता, यानी कि धन कमाण के जरिए, इन तियां पुत्रां के जरिए, मां बाप के जरिए, जब चेतन वस्तु संबंधा के जरिए यह सारी पूंजी सारा समा खर्च करके हासिल किसनू किया? सिर्फ बेड़िया हासिल कीतिया। केड़िया बेड़िया? जिन्हों का भुगतान करने वास्ते फिर सानू इन्हां लोकां दे विच जन्म और मरण के गेड़ विच आना पड़ेगा। बहुत सारे दान पुन कर दिते तो देवी देवता बन जावांगे या इस मुल्क के भी राजे बराजे बन के आ जाएंगे, सृष्टि कौमां दे मोहरी बन के आ जावांगे, और अगर पाप कमावांगे तो असी नरकां दे विच चले जावांगे, यानी कि हासिल की कीता समय करके। गुरु साहब उपदेश करते हैं कि पूरी दीक्षा की है, पूरा उपदेश की है समय का सदुपयोग करना। अगर दुरुपयोग करेंगे तो आज तक दुरुपयोग करके ही असं इतने बैठे हुए हैं, वो शासन सुन रहे हैं, यह सदुपयोग है। बाकी कमां सारिया तो अच्छा की है, सत के संग करनी, सत में सुनना, उपदेश में ग्रहण करना, और अगर असं इस प्रैक्टिकल रूप में भी धारण कर लवेंगे तो मनुखे जन्म का ही सदुपयोग हो जाएगा समय का, और अगर असी इन्हू सुन के दुए कमों कट दिता तो यह दुरुपयोग हो जाएगा, सदुपयोग नहीं होएगा। उही कड़िया जड़िया सुनिया ने उन्होंने सार्थक ना कर सके तो दुरुपयोग हो गया। ਸਾਨੂੰ ਚਾਕੂ ਮਿਲਿਆ ਕਿਸ ਵਾਸਤੇ? ਸਬਜ਼ੀ ਕੱਟਣ ਵਾਸਤੇ, ਕੱਟ ਕੇ ਅਸੀਂ ਇਸਦਾ ਆਹਾਰ ਬਣਾ ਕਰਕੇ ਆਪਣਾ ਪੋਸ਼ਣ ਕਰ ਸਕੀਏ। ਉਸ ਚਾਕੂ ਦੇ ਨਾਲ ਅਸੀਂ ਲੋਕਾਂ ਦੇ ਜੇਬ ਕੱਟ ਲਏ, ਗਲੇ ਕੱਟ ਲਏ, ਜਾਂ ਸਾਨੂੰ ਅਭਿਸ਼ਾਪ ਮਿਲ ਗਿਆ ਚਾਕੂ ਦੇ ਕੇ ਸਤਿਗੁਰਾਂ ਨੇ ਸਾਨੂੰ ਕਿਆ ਕਰ ਦਿੱਤਾ? ਹੁਣ ਅਗਰ ਮਨੁੱਖਾ ਜਨਮ ਦਿੱਤਾ ਸਤਿਗੁਰਾਂ ਨੇ ਸਾਨੂੰ ਅਕਾਲ ਪੁਰਖ ਨੇ, ਤੇ ਕਿਆ ਸਾਨੂੰ ਅਭਿਸ਼ਾਪ ਦੇ ਦਿੱਤਾ? ਪਾਪ ਕਮਾਉਣ ਵਾਸਤੇ ਸਾਨੂੰ ਇਹ ਸਾਰਾ ਜਨਮ ਮਿਲਿਆ ਸੀਗਾ। ਅਸੀਂ ਕਰ ਕੀ ਰਹੇ ਹਾਂ? ਪਾਪ ਇਕੱਤਰਿਤ ਕਰ ਰਹੇ ਹਾਂ। ਜਿਹੜੇ ਪੁੰਨ ਨੇ ਇਹ ਵੀ ਜੀਵਾਤਮਾ ਵਾਸਤੇ ਪਾਪ ਨੇ, ਕਿਉਂ? ਕਿਉਂਕਿ ਇਸਨੂੰ ਜਨਮ ਔਰ ਮਰਨ ਦੇ ਗੇੜ ਵਿੱਚ ਆਉਣਾ ਪਏਗਾ, ਇਸਦਾ ਭੁਗਤਾਨ ਦੇਣਾ ਪਏਗਾ। ਉਹ ਜਿਸ ਚੀਜ਼ ਦਾ ਭੁਗਤਾਨ ਦੇਣਾ ਪੈ ਗਿਆ ਉਹ ਜੀਵਾਤਮਾ ਲਈ ਪਾਪ ਹੈ, ਤੇ ਅਸੀਂ ਇਸ ਜਨਮ ਦੇ ਵਿੱਚ ਆ ਕਰਕੇ ਸਤਿਗੁਰਾਂ ਨੇ ਤੇ ਦਾਤ ਦਿੱਤੀ, ਸਾਨੂੰ ਐਸਾ ਦਾਨ ਦੇ ਦਿੱਤਾ ਕਿ ਤੁਸੀਂ ਮੈਨੂੰ ਮਿਲ ਲਓ ਆ ਕਰਕੇ, ਤਾਂ ਕਿ ਤੁਹਾਨੂੰ ਖੱਜਲ ਨਾ ਆਉਣਾ ਪਏ, ਦੁੱਖ ਦਰਦ ਤੋਂ ਨਿਕਲ ਜਾਓ। ਔਰ ਉਸਨੂੰ ਪ੍ਰਾਪਤ ਕਰਕੇ ਅਸੀਂ ਕੀਤਾ ਕਿ ਗਲੇ ਕੱਟਣੇ ਸ਼ੁਰੂ ਕਰਤੇ, ਪਾਪ ਨੂੰ ਇਕੱਤਰਿਤ ਕਰਤਾ। ਉਹ ਵਸਤੂ ਔਰ ਸੰਬੰਧ ਅਸੀਂ ਇਕੱਠੇ ਤੇ ਕਰ ਲਏ, ਸਮੇਂ ਨੂੰ ਖਰਚ ਕਰਕੇ। ਸਾਧ ਸੰਗਤ ਜੀ, ਇਹ ਵਸਤੂਆਂ ਸੰਬੰਧ ਆਖਰੀ ਵੇਲੇ ਨਾਲ ਜਾਂਦੀਆਂ ਨਹੀਂ, ਪਰ ਇਹ ਕਿਰਿਆ ਨੂੰ ਜਿਹਨੂੰ ਹਾਸਲ ਕਰਨ ਵਾਸਤੇ ਜਿਹੜੇ ਪਾਪ ਕਮਾਏ ਨੇ ਨਾ, ਉਹ ਪੰਡ ਸਾਨੂੰ ਸਿਰ ਤੇ ਚੁੱਕ ਕੇ ਲਿਜਾਣੀ ਪਏਗੀ। ਇਹ ਪਾਪ ਸਾਡਾ ਪਿੱਛਾ ਨਹੀਂ ਛੱਡਦੇ, ਯਾਨੀ ਕਿ ਪਾਪ ਨਾਲ ਜਾਣਗੇ, ਪਾਪਾਂ ਤੋਂ ਅਸੀਂ ਬਚ ਨਹੀਂ ਜੇ ਸਕਦੇ। ਔਰ ਇਹ ਪਾਪ ਇਕੱਤਰਿਤ ਕਰਨ ਦਾ ਕਿਆ ਲਾਭ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ? ਤੇ ਸਾਨੂੰ ਚਾਹੀਦਾ ਕਿ ਇਸ ਚੋਲੇ ਦਾ, ਇਸ ਸਮੇਂ ਦਾ ਸਦਉਪਯੋਗ ਕਰੀਏ। ਸਦਉਪਯੋਗ ਕਰਨਾ ਹੀ ਇਹ ਪੂਰੇ ਗੁਰੂ ਦੀ ਪੂਰੀ ਦੀਕਸ਼ਾ ਨੂੰ ਹਾਸਲ ਕਰ ਲੈਣਾ, ਪ੍ਰੈਕਟੀਕਲ ਜਾਮਾ ਪ੍ਰਾਪਤ ਕਰ ਲੈਣਾ ਹੈ। ਹੋਰ ਕੋਈ ਵੀ ਐਸਾ ਤਰੀਕਾ ਜਾਂ ਜ਼ਰੀਆ ਨਹੀਂ ਹੈ ਕਿ ਅਸੀਂ ਉਸ ਪਰਮਾਤਮਾ ਨੂੰ ਮਿਲਣ ਜਾਂ ਪ੍ਰਾਪਤ ਕਰਨ ਦੇ ਕਾਬਿਲ ਹੋ ਸਕੀਏ। ਤੇ ਗੁਰੂ ਸਾਹਿਬ ਕਹਿੰਦੇ ਨੇ, ਸੱਚ ਦਾ ਵਪਾਰ ਕਰ, ਸੱਚ ਨੂੰ ਇਕੱਤਰਿਤ ਕਰਨ ਵਾਸਤੇ, ਨਾਦ ਨੂੰ ਪ੍ਰਾਪਤ ਕਰਨ ਵਾਸਤੇ ਉਸ ਕਿਰਿਆ ਨੂੰ ਅਪਣਾ ਜਿਸ ਨੂੰ ਪੂਰੇ ਗੁਰੂ ਪੂਰੀ ਦੀਕਸ਼ਾ ਆਪਣੇ ਸਤਸੰਗ ਦੇ ਵਿੱਚ ਆ ਕਰਕੇ ਉਪਦੇਸ਼ ਕਰਦੇ ਨੇ। ਇਹਨਾਂ ਉਪਦੇਸ਼ਾਂ ਨੂੰ ਧਾਰਨ ਕਰਨ ਦੇ ਬਾਅਦ ਹੀ ਤੂੰ ਐਸੀ ਕਮਾਈ ਕਰੇਗਾ ਜਿਸ ਦਾ ਨਿਵਾਹ, ਜਿਸ ਦਾ ਲਾਭ ਤੈਨੂੰ ਦਰਗਾਹ ਦੇ ਵਿੱਚ ਅਕਾਲ ਪੁਰਖ ਦੀ ਗੋਦ ਦੇ ਰੂਪ ਵਿੱਚ ਪ੍ਰਾਪਤ ਹੋਏਗਾ। ਅਗਰ ਉਸ ਇੱਕ ਦੀ ਟੇਕ ਆਪਣੇ ਅੰਤਰ ਦੇ ਵਿੱਚ ਲਈ ਜਾਏ, ਅਸੀਂ ਟੇਕ ਕਿਹਨਾਂ ਦੀ ਲੈ ਕੇ ਬੈਠੇ ਹਾਂ? ਕੋਈ ਪੈਸੇ ਦੀ ਟੇਕ ਲੈ ਕੇ ਬੈਠਾ, ਕੋਈ ਸੰਬੰਧਾਂ ਦੀ ਟੇਕ ਲੈ ਕੇ ਬੈਠਾ। ਗੁਰੂ ਘਰ ਵੀ ਆਉਂਦੇ ਹਾਂ ਤੇ ਅਸੀਂ ਰਿਸ਼ਤੇ ਸੰਬੰਧਾਂ ਦੀ ਟੇਕ ਲੈਂਦੇ ਹਾਂ, ਪੂਰੇ ਸਤਿਗੁਰ ਦੀ ਟੇਕ ਨਹੀਂ ਜਲਾਉਂਦੇ। ਅਗਰ ਪੂਰੇ ਸਤਿਗੁਰਾਂ ਦੀ ਟੇਕ ਲਈਏ ਤੇ ਨਿਯਮ ਦੇ ਵਿੱਚ ਆਏ, ਅਸੀਂ ਪਿਛਲੇ ਦਰਵਾਜ਼ੇ ਤੋਂ ਅੰਦਰ ਜਾ ਕਰਕੇ ਫਰਿਆਦ ਕਰਨੀ ਪਸੰਦ ਕਰਦੇ ਹਾਂ। ਕਿਆ ਵਿਚਾਰ ਕਰੋ, ਕਿਆ ਪਰਮਾਤਮਾ ਨੂੰ ਇਹ ਸਾਰੀਆਂ ਗੱਲਾਂ ਦਾ, ਚੀਜ਼ਾਂ ਦਾ ਪਤਾ ਨਹੀਂ? ਯਾਨੀ ਕਿ ਪੂਰਨ ਸਤਿਗੁਰ ਕੋਲ ਆ ਕਰਕੇ ਵੀ ਅਗਰ ਅਸੀਂ ਝੂਠੀਆਂ ਹੀ ਟੇਕਾਂ ਲੈ ਰੱਖੀਆਂ ਨੇ, ਤੇ ਫਿਰ ਪਰਮਾਤਮਾ ਦੀ ਪ੍ਰਾਪਤੀ ਕਿਸ ਤਰੀਕੇ ਦੇ ਨਾਲ ਹੋ ਸਕਦੀ? ਆਵਾਗਮਨ ਤੋਂ ਕਿਸ ਤਰੀਕੇ ਨਾਲ ਬਚ ਸਕਦੇ? ਕਿਸ਼ਨ ਜੀ ਬਿਲਕੁਲ ਆਪਣੀ ਬਾਣੀ ਦੇ ਵੀ ਸਪਸ਼ਟ ਕਰਦੇ ਨੇ ਕਿ ਤੂੰ ਮੇਰੀ ਸ਼ਰਣ ਵਿੱਚ ਆ ਜਾ, ਸਾਰੀਆਂ ਚਿੰਤਾ ਨੂੰ ਤਿਆਗ ਦੇ, ਔਰ ਸਿਰਫ ਕਰਮ ਜਿੱਤ ਜੋ ਹੈ, ਕਾਲੀ ਕਰਮ ਕਰਨ ਵਾਸਤੇ ਜੋ ਤੁਹਾਨੂੰ ਉਪਦੇਸ਼ ਹੈ, ਕਰਮ ਜਨ ਉਹੀ ਕਿਰਿਆ ਕਰਨੀ ਹੈ, ਇਸਦੇ ਨਾਲ ਮੈਂ ਤੁਹਾਨੂੰ ਸਾਰੇ ਪਾਪਾਂ ਤੋਂ ਮੁਕਤ ਕਰ ਦਾਂਗਾ। ਨਹੀਂ ਤਾਂ ਤੂੰ ਆਵਾਗਮਨ ਚ ਰਹੇਗਾ, ਆਵਾਗਮਨ ਤੋਂ ਤੂੰ ਬਚ ਨਹੀਂ ਸਕਦਾ। ਤੇ ਸ਼ਰਨ ਦਾ ਭਾਵ ਇਹ ਹੈ ਕਿ ਪੂਰੇ ਤਰੀਕੇ ਦੇ ਨਾਲ ਪੂਰਨ ਸਤਿਗੁਰਾਂ ਨੂੰ ਅਰਪਿਤ ਕਰ ਦੇਣਾ। ਕਿਸ ਤਰੀਕੇ ਦੇ ਨਾਲ? ਤਨ ਔਰ ਮਨ, ਵਚਨ, ਧਰਮ ਔਰ ਕਰਮ, ਯਾਨੀ ਕਿ ਪੰਜ ਸ਼ਬਦ ਦੀ ਟੇਕ ਜਦ ਤੱਕ ਅਸੀਂ ਪੂਰਨ ਸਤਿਗੁਰਾਂ ਨੂੰ ਭੇਟ ਨਹੀਂ ਕਰਾਂਗੇ, ਤਦ ਤੱਕ ਸਾਨੂੰ ਉਸ ਚੀਜ਼ ਦੀ ਪ੍ਰਾਪਤੀ ਹੋ ਸਕਦੀ ਨਹੀਂ। ਅਸੀਂ ਆਵਾਗਮਨ ਦੇ ਵਿੱਚ ਹੀ ਰਵਾਂਗੇ, ਆਵਾਗਮਨ ਤੋਂ ਬਚ ਨਹੀਂ ਸਕਦੇ। ਤੂੰ ਸਾਹ ਸੁਣੋ ਜੀ, ਸੱਚਖੰਡ ਦੀ ਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਪੂਰਨ ਗੁਰੂ ਦੀ ਪੂਰੀ ਦੀਖਿਆ ਜਿਹੜੀ ਹੈ ਉਹ ਕੋਈ ਦੋ ਚਾਰ ਲਫ਼ਜ਼ ਨਹੀਂ ਹੈ। ਅਸੀਂ ਲਫ਼ਜ਼ਾਂ ਤੱਕ ਸੀਮਿਤ ਬੈਠੇ ਹਾਂ, ਜਾਂ ਕੁਝ ਐਸੇ ਨਿਸ਼ਾਨਾਂ ਤੱਕ, ਐਸੀਆਂ ਗੱਲਾਂ ਤੱਕ ਸੀਮਿਤ ਆਪਣੇ ਆਪ ਨੂੰ ਕਰਕੇ ਬੈਠੇ ਹਾਂ, ਅਸੀਂ ਬਚ ਨਹੀਂ ਸਕਦੇ ਇਹਨਾਂ ਤੋਂ। ਤੇ ਪੂਰੇ ਗੁਰੂ ਦੀ ਪੂਰੀ ਦੀਖਿਆ ਕੀ ਹੈ ਕਿ ਆਪਣੇ ਆਪ ਨੂੰ ਪੂਰੇ ਆਪਣੇ ਗੁਰੂ ਦੇ ਉੱਪਰ ਕੁਰਬਾਨ ਕਰ ਦੇਣਾ। ਜੋ ਉਪਦੇਸ਼ ਉਹ ਦਿੰਦੇ ਨੇ ਸਤਸੰਗ ਦੇ ਵਿੱਚ ਆ ਕਰਕੇ, ਉਹਨਾਂ ਦਾ ਪ੍ਰੈਕਟੀਕਲ ਜਾਮਾ, ਪ੍ਰੈਕਟੀਕਲ ਰੂਪ ਦੇ ਵਿੱਚ ਧਾਰਨ ਕਰ ਲੈਣਾ। ਅਗਰ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਧਾਰਨ ਨਹੀਂ ਕਰਾਂਗੇ ਤੇ ਅਸੀਂ ਆਵਾਗਮਨ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਤੇ ਉਹਨੂੰ ਪਾਰ ਲਿਜਾਣ ਵਾਲੀ ਜਿਹੜੀ ਗੱਲ ਹੈ, ਜਿਸ ਨੂੰ ਨਾਮ ਕਿਹਾ ਹੈ, ਗੁਰੂ ਸਾਹਿਬ ਨਾਮ ਨੂੰ ਵੀ ਸਪਸ਼ਟ ਕਰ ਚੁੱਕੇ ਨੇ ਕਿ ਇਹ ਨਾਮ ਜਿਹੜੀ ਹੈ ਕੋਈ ਜੜ ਚੇਤਨ ਵਸਤੂ ਨਹੀਂ ਹੈ, ਇਹ ਅਪਾਰ ਹੈ। ਇਹਨੂੰ ਪ੍ਰਾਪਤ ਕਰਨ ਵਾਸਤੇ ਹੀ ਇਹ ਮਨੁੱਖਾ ਜਨਮ ਮਿਲਿਆ। ਔਰ ਜਦ ਤੱਕ ਅਸੀਂ ਇਸ ਮਨੁੱਖੇ ਜਨਮ ਦੇ ਵਿੱਚ ਉਸ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਲਵਾਂਗੇ, ਤਦ ਤੱਕ ਸਾਡਾ ਹਲਤ ਔਰ ਪਲਕ, ਇਹ ਮੁਲਕ ਔਰ ਉਹ ਮੁਲਕ ਦੋਨੋਂ ਸਵਰ ਸਕਦੇ ਹੀ ਨਹੀਂ। ਅਸੀਂ ਆਪਣੇ ਆਪ ਨੂੰ ਆਵਾਗਮਨ ਦੇ ਵਿੱਚ ਹੀ ਫਸਾ ਕਰਕੇ ਬੈਠੇ ਹਾਂ, ਪਰ ਇਹ ਸਮਝ ਰਿਹਾ ਕਿ ਅਸੀਂ ਸੱਚਖੰਡ ਪਹੁੰਚ ਜਾਵਾਂਗੇ, ਪਰ ਕਦੋਂ? ਮਰਨ ਤੋਂ ਬਾਅਦ। ਉਹ ਮਰਨ ਦੇ ਬਾਅਦ ਦਾ ਮਜ਼ਬੂਨ ਸੰਤਾਂ ਦਾ ਨਹੀਂ ਹੈ, ਸੰਤਾਂ ਦਾ ਮਜ਼ਬੂਨ ਤੇ ਜਿਉਂਦੇ ਜੀ ਦਾ, ਜਿਉਂਦੇ ਜੀ ਜੀਵਤ ਮਰੀਏ ਭਵਜਲ ਕਰੀਏ। ਇਸ ਸੰਸਾਰ ਤਾਗਰ ਤੋਂ, ਦੁੱਖ ਤੋਂ, ਦਰਦ ਤੋਂ ਪਾਰ ਹੋਣਾ ਚਾਹੁੰਦੇ ਹਾਂ ਤੇ ਅੱਖ ਬੰਦ ਹੋਣ ਤੋਂ ਪਹਿਲੇ ਆਪਣੇ ਰਸਤੇ ਨੂੰ ਤੈਅ ਕਰ ਲਓ। ਅਗਰ ਇਸ ਰਸਤੇ ਨੂੰ ਤੈਅ ਨਹੀਂ ਕਰ ਸਕੇ ਤੇ ਜਿੱਥੇ ਤੱਕ ਰਸਤਾ ਤੈਅ ਕਰਾਂਗੇ ਅਗਲੇ ਜਨਮ ਵਿੱਚ ਸਾਨੂੰ ਉਸ ਤੋਂ ਅੱਗੇ ਚੱਲਣਾ ਪਏਗਾ। ਤੇ ਇਸ ਜਨਮ ਵਿੱਚ ਅਗਰ ਅਸੀਂ ਕੁਝ ਨਹੀਂ ਕਰ ਸਕੇ ਤੇ ਅਗਲੇ ਜਨਮਾਂ ਦੀ ਕੀ ਗਰੰਟੀ ਹੈ? ਕਾਲ ਕੋਈ ਮੂਰਖ ਨਹੀਂ ਹੈ, ਅਗਲੇ ਜਨਮ ਵਿੱਚ ਕੁਝ ਐਸੀਆਂ ਚੀਜ਼ਾਂ ਸਾਨੂੰ ਦੇਗਾ, ਐਸੇ ਕਰਮ ਚੁਣ ਕੇ ਸਾਡੀ ਝੋਲੀ ਚ ਪਾਏਗਾ ਕਿ ਅਸੀਂ ਚਾਹ ਕਰਕੇ ਵੀ ਕੁਝ ਨਹੀਂ ਸਕਦੇ। ਅਸੀਂ ਆਪਣੇ ਆਪ ਨੂੰ ਬੜਾ ਹੀ ਹੁਸ਼ਿਆਰ ਸਮਝਦੇ ਹਾਂ, ਪੜੋਸੀ ਇੱਕ ਐਸਾ ਲਿਆ ਕੇ ਬਿਠਾ ਦਿੱਤਾ ਜਿਹੜਾ ਸਾਡੀ ਜ਼ਿੰਦਗੀ ਦੇ ਮੇਰਾ ਘੋਲ ਦੇਗਾ, ਅਸੀਂ ਕਿਆ ਕਰ ਲਵਾਂਗੇ? ਯਾਨੀ ਕਿ ਅਸੀਂ ਬਚ ਨਹੀਂ ਸਕਦੇ ਉਸ ਕਾਲ ਦੀ ਚਾਲ ਤੋਂ। ਤੇ ਜੋ ਮਨੁੱਖਾ ਜਨਮ ਹੈ ਬੜਾ ਕੀਮਤੀ ਹੈ, ਜਿਉਂਦੇ ਜੀ ਹੀ ਉਸ ਪਰਮਾਤਮਾ ਨੂੰ ਹਾਸਲ ਕਰ ਲੈਣਾ, ਨਾਮ ਨੂੰ ਹਾਸਲ ਕਰ ਲੈਣਾ, ਇਹ ਮਨੁੱਖੀ ਜਨਮ ਨੂੰ ਸਾਰਥਕ ਕਰ ਲੈਣਾ, ਹਾਲਤ ਔਰ ਪਲਤ ਦੋਨਾਂ ਨੂੰ ਹੀ ਸਵਾਰ ਲੈਣਾ। ਉਸ ਆਸੰਗ ਜੀ ਗੁਰੂ ਸਾਹਿਬ ਸੱਚਖੰਡ ਤੋਂ ਜਿਹੜੀ ਬਾਣੀ ਦਿੰਦੇ ਨੇ ਉਹਦੇ ਚ ਕੁਛ ਤੁਕਾ ਵੀ ਲੈਂਦੇ ਨੇ, ਕੁਛ ਉਦਾਹਰਣ ਵੀ ਦਿੰਦੇ ਨੇ, ਪਰ ਗੁਰੂ ਸਾਹਿਬਾਂ ਦਾ ਭਾਵ ਕੋਈ ਮਤ ਜਾਂ ਧਰਮ ਚਲਾਉਣਾ ਨਹੀਂ, ਕਿਸੇ ਦੀ ਨਿੰਦਿਆ ਜਾਂ ਵਡਿਆਈ ਕਰਨਾ ਨਹੀਂ। ਉਹਨਾਂ ਦਾ ਭਾਵ ਸਿਰਫ ਰੂਹਾਨੀਅਤ ਦੇ ਜਿਸ ਅੰਗ ਨੂੰ ਪਹਿਲੇ ਨੂੰ ਸਮਝਾਉਣਾ ਚਾਹੁੰਦੇ ਨੇ ਉਸੀ ਨੂੰ ਅੱਛੇ ਤਰੀਕੇ ਦੇ ਨਾਲ ਸਾਡੀ ਝੋਲੀਆਂ ਤਕਸੀਮ ਕਰ ਸਕਣ। ਇਸ ਤੋਂ ਅੱਗੇ ਗੁਰੂ ਸਾਹਿਬਾਂ ਦਾ ਕੋਈ ਭਾਵ ਨਹੀਂ, ਕੋਈ ਵੀ ਮਾਈ ਪਾਈ ਅੱਗੇ ਹੋ ਕਰਕੇ ਸਾਰੀ ਪ੍ਰਕਿਰਿਆ ਦਾ ਕੁਝ ਹੋਰ ਅਰਥ ਕੱਢਦਾ ਤੇ ਉਸਦੀ ਆਪਣੀ ਮਨਮਤ ਹੈ। ਗੁਰਮਤ ਦਾ ਇਸ ਸਾਰੀ ਪ੍ਰਕਿਰਿਆ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।